ਐਸਾ ਸਮਾਂ ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਉਹ ਜਿਸ ਕਾਰਜ ਲਈ ਸੰਸਾਰ ਤੇ ਆਏ ਸਨ ਉਹ ਕਾਰਜ ਆਰੰਭ ਕੀਤਾ, ਚੜਿਆ ਸੋਧਣ ਧਰਤ ਮੁਕਾਈ, ਸਤਿਗੁਰੂ ਪਾਤਸ਼ਾਹ ਦੀ ਖਿਲਾਫ ਕਰਨ ਵਾਲਿਆਂ ਵਿੱਚ ਕਾਜੀ ਮਹਾਰਾਜ ਬ੍ਰਾਹਮਣ ਵੱਡੇ ਵੱਡੇ ਵਿਦਵਾਨ ਪੰਡਿਤ ਸਰਦਾਰ ਚੌਧਰੀ ਅਤੇ ਹੋਰ ਅਨੇਕਾਂ ਲੋਕ ਰਾਜੇ ਪਿਤਾ ਸਨ। ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਸੁਨੇਹਾ ਦੇਣ ਲਈ ਤਪਦੀ ਹੋਈ ਸ੍ਰਿਸ਼ਟੀ ਨੂੰ ਨਾਮ ਨਾਲ ਜੋੜ ਕੇ ਖਾਣ ਲਈ ਆਪ ਜੀ ਨੇ ਸੰਸਾਰ ਦਾ ਰਟਨ ਕੀਤਾ। ਸੰਸਾਰ ਦੇ ਕਾਜੀ ਫਲਾਣਿਆਂ ਬ੍ਰਾਹਮਣਾਂ ਪਾਦਿਆਂ ਨੇ ਐਸਾ ਜਾਲ ਬਣਿਆ ਹੈ ਜਿਸ ਵਿੱਚ ਸੰਸਾਰ ਭੋੜੇ ਭਾੜੇ ਲੋਕ ਫਸ ਰਹੇ ਨੇ। ਉਸ ਜਾਲ ਤੋਂ ਲੋਕਾਂ ਨੂੰ ਕੱਢਣ ਲਈ ਕਿਉਂਕਿ ਭਰਮ ਵਿੱਚ ਗਏ, ਭਰਮ ਵਿੱਚੋਂ ਮਨੁੱਖ ਔਖਾ ਨਿਕਲਦਾ ਹੈ। ਜਦੋਂ ਕਿਸੇ ਨੂੰ ਭੈੜ ਪੈ ਜਾਏ ਮੇਰਾ ਸ਼ੁਕਰ ਬਿਨਾਂ ਗੁਜ਼ਾਰਾ ਨਹੀਂ ਹੈ, ਤੋ ਐਸਾ ਵਿਅਕਤੀ ਭਰਮ ਚੋਂ ਨਿਕਲਣਾ ਉਸ ਲਈ ਖਰਾ ਕਠਿਨ ਹੈ। ਜਦੋਂ ਕੋਈ ਖੂਹ ਦਾ ਡੱਡੂ ਬਣ ਕੇ ਰਹਿ ਜਾਏ, ਸਿਆਣੇ ਕਹਾਵਤ ਕਰਦੇ ਨੇ ਖੂਹ ਦੇ ਡੱਡੂ ਪਾਸ ਇੱਕ ਵਾਰ ਸਾਗਰ ਦਾ ਡੱਡੂ ਆਇਆ, ਸਮੁੰਦਰ ਦੇ ਡੱਡੂ ਨੇ ਆ ਕੇ ਕਿਹਾ ਕਿ ਚੱਲ ਇਹ ਖੂਹ ਬੜਾ ਛੋਟਾ ਹੈ, ਮੈਂ ਤੈਨੂੰ ਸਾਗਰ ਵਿੱਚ ਲੈ ਚੱਲਦਾ ਜਿਸ ਦੀ ਥਾਂ ਕੋਈ ਨਹੀਂ। ਖੂਹ ਵਿੱਚ ਜਨਮਿਆ, ਖੂਹ ਵਿੱਚ ਪੜਿਆ, ਜਿਸ ਨੇ ਖੂਹ ਤੋਂ ਬਾਅਦ ਦੇਖਿਆ ਕੁਝ ਨਹੀਂ, ਕਹਿਣ ਲੱਗਾ ਸਾਗਰ ਕਿੱਡਾ ਵੱਡਾ ਹੈ। ਉਹ ਡੱਡੂ ਜੋ ਸਾਗਰ ਚ ਆਇਆ ਹੈ, ਕਹਿਣ ਲੱਗਾ ਬਹੁਤ ਵੱਡਾ ਹੈ। ਖੂਹ ਦੇ ਡੱਡੂ ਨੇ ਚਾਰ ਖੁਸ਼ੀਆਂ ਲਾਈਆਂ, ਚੱਕਰ ਕੱਟ ਕੇ ਆ ਗਿਆ, ਕਹਿਣ ਲੱਗਾ ਇੰਨਾ ਤਾਂ ਹੈ। ਉਹ ਸਾਗਰ ਵਿੱਚੋਂ ਆਇਆ ਡੱਡੂ, ਕਹਿਣ ਲੱਗਾ ਨਹੀਂ ਬਹੁਤ ਵੱਡਾ ਹੈ, ਤਾਂ ਤੂੰ ਬਹੁਤ ਥੋੜੀ ਜਗ੍ਹਾ ਤੋਂ ਆ ਗਿਆ, ਸਾਗਰ ਤਾਂ ਬਹੁਤ ਹੀ ਵਿਸ਼ਾਲ ਹੈ। ਉਹ ਫੇਰ ਮੁੜ ਕੇ ਆ, ਉਸਨੇ ਸਾਰੇ ਖੂਹ ਦਾ ਚੱਕਰ ਕੱਟ ਕੇ ਵਾਪਸ ਆਇਆ, ਕਹਿਣ ਲੱਗਾ ਇੰਨਾ ਵੱਡਾ ਹੈ, ਕਹਿਣ ਲੱਗਾ ਨਹੀਂ ਇਸ ਤੋਂ ਬਹੁਤ ਵੱਡਾ ਹੈ, ਕਿਹਾ ਨਹੀਂ ਗਿਆ ਸਕਦਾ ਇੰਨਾ ਵੱਡਾ ਹੈ ਸਾਗਰ। ਖੂਹ ਦਾ ਡੱਡੂ ਜੋ ਖੂਹ ਵਿੱਚ ਜਨਮਿਆ, ਖੂਹ ਵਿੱਚ ਪੜਿਆ, ਖੂਹ ਵਿੱਚ ਹੀ ਰਿਹਾ, ਕਹਿਣ ਲੱਗਾ ਨਹੀਂ ਇਸ ਤੋਂ ਵੱਡਾ ਸਿਰ ਤੂੰ ਝੂਠ ਬੋਲਦਾ, ਇਸ ਤੋਂ ਵੱਡਾ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ, ਇਸ ਤੋਂ ਵੱਡਾ ਸਾਗਰ ਕੋਈ ਹੋ ਨਹੀਂ ਸਕਦਾ, ਝੂਠ ਕਹਿ ਰਿਹਾ, ਮੈਂ ਕਿਤੇ ਜਾਣ ਲਈ ਤਿਆਰ ਨਹੀਂ, ਮੈਂ ਇੱਥੇ ਹੀ ਰਹਾਂਗਾ। ਤੋ ਭਰਮਾ ਭਵਿੱਖਿਆ ਵਿੱਚ ਪਿਆ ਹੋਇਆ ਮਨੁੱਖ ਉਹ ਕੋਈ ਛੱਡਣ ਲਈ ਤਿਆਰ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਉਸਨੂੰ ਯਥਾਰਥ ਦੱਸਦੇ, ਸੱਚ ਦੱਸਦੇ। ਉਹ ਕਈ ਵਾਰੀ ਸੱਚ ਸੁਣਨ ਤੋਂ ਵੀ ਘਬਰਾਉਂਦਾ ਹੈ, ਕਈ ਵਾਰੀ ਸੱਚ ਤੇ ਚੱਲਣ ਤੋਂ ਵੀ ਘਬਰਾਉਂਦਾ ਹੈ। ਉਹਦੀ ਦ੍ਰਿਸ਼ਟੀ ਵਿੱਚ ਬ੍ਰਾਹਮਣ ਪਾਦੇ ਅਤੇ ਮੌਲਵੀ ਮਹਾਨ ਨੇ, ਜਿਨ੍ਹਾਂ ਦੇ ਪਾਸ ਨੂੰ ਸਦੀਆਂ ਤੋਂ ਰਹਿ ਰਿਹਾ ਹੈ, ਉਸਦੇ ਵੱਡੇ ਵਡੇਰੇ ਜਿਨ੍ਹਾਂ ਨੇ ਉਹਨਾਂ ਤੋਂ ਪੁੱਛ ਕੇ ਸਭ ਕੁਝ ਕੀਤਾ, ਉਹ ਕਿਵੇਂ ਇੱਕਦਮ ਉਸ ਨਾਲ ਉੱਠ ਸਕਦੇ ਨੇ। ਤਾਂ ਗੁਰੂ ਨਾਨਕ ਦੇਵ ਸਾਹਿਬ ਨੇ ਕਮਲ ਕਸਾ ਕੀਤਾ ਹੈ ਸੰਸਾਰ ਦੇ ਲੋਕਾਂ ਨੂੰ ਹਨੇਰੇ ਤੋਂ ਕੱਢ ਕੇ ਚਾਨਣ ਵਿੱਚ ਲਿਆ ਕੇ ਖੜਾ ਕਰ ਲਏ। ਅੱਜ ਵੀ ਮੈਂ ਹੈਰਾਨ ਹਾਂ ਕਿ ਸੈਂਕੜੇ ਸਾਲ ਇਸ ਪਵਿੱਤਰ ਬਾਣੀ ਨੂੰ ਰਚਿਆ ਹੋ ਗਿਆ, ਆਉਣ ਵਾਲੇ ਸਾਲਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੀਰ ਦਾ 400 ਸਾਲਾ ਮਨਾਉਣਾ ਹੈ, ਪਰ ਫਿਰ ਅਸੀਂ ਅਜੇ ਤੱਕ ਇਸ ਵਿੱਚੋਂ ਹਨੇਰੇ ਵਿੱਚੋਂ ਸੰਸਾਰ ਦੇ ਨਿਕਲ ਕੇ ਰੋਸ਼ਨੀ ਵਿੱਚ ਨਹੀਂ ਗਏ। ਅਸੀਂ ਇਹ ਗੱਲ ਤਾਂ ਕਹੀ ਜਾਂਦੇ ਹਾਂ ਕਿ ਗੁਰਬਾਣੀ ਇਸ ਯੁੱਗ ਮੈਂ ਚਾਨਣ ਕਰਮ ਵਸਾ ਮਨ ਆਏ, ਅਜੇ ਸਾਡੇ ਤੇ ਕੋਈ ਸਵਾਲ ਕਰਕੇ ਪੁੱਛੇ ਕਿ ਸਿੱਖੋ ਚਾਨਣ ਇਸ ਗੱਲ ਲਈ ਹੁੰਦਾ ਤੇ ਸਾਨੂੰ ਇਹ ਕਹਿਣਾ ਪਏਗਾ ਕਿ ਹਨੇਰੇ ਵਿੱਚ ਵੇਖਣ ਲਈ ਲੋਕ ਚਾਨਣ ਦੀ ਵਰਤੋਂ ਕਰਦੇ ਨੇ। ਜੇ ਸਾਡੇ ਤੇ ਕੋਈ ਦੂਸਰਾ ਸਵਾਲ ਕਰੇ ਅਤੇ ਗੱਲ ਕਹੇ ਕਿ ਚਾਨਣ ਹਨੇਰੇ ਵਿੱਚ ਵੇਖਣ ਲਈ ਹੁੰਦਾ ਹੈ, ਪਰ ਤੁਸੀਂ ਇਸ ਚਾਨਣ ਵਿੱਚ ਅੱਜ ਤੱਕ ਕੀ ਵੇਖਿਆ ਤੁਸੀਂ ਇਹ ਦੱਸ ਸਕਦੇ ਹੋ, ਤਾਂ ਸਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ, ਕਿਉਂਕਿ ਗੁਰਬਾਣੀ ਇਸ ਯੁੱਗ ਮੈਂ ਚਾਨਣ ਤਾਂ ਹੈ ਪਰ ਅਸੀਂ ਇਸ ਚਾਨਣ ਵਿੱਚ ਕੁਝ ਵੇਖਣ ਦਾ ਯਤਨ ਨਹੀਂ ਕੀਤਾ। ਨਾ ਆਪਾਂ ਕਿਉਂ ਕਹਿ ਲਈਏ ਕਿ ਚਾਨਣ ਵੇਖਣ ਲਈ ਵੀ ਜੇ ਕਿਸੇ ਦੇ ਪਾਸ ਚਾਨਣ ਹੈ ਉਹਦੇ ਚ ਚੀਜ਼ਾਂ ਵੇਖਣ ਲਈ ਵੀ ਅੱਖਾਂ ਦੀ ਲੋੜ ਪੈਂਦੀ ਹੈ। ਜੇ ਬੰਦੇ ਨੂੰ ਚਾਨਣ ਪਕੜਾ ਦਿੱਤਾ ਜਾਏ, ਪੈਟਰੋਮੈਕਸ ਬੰਦੇ ਦੇ ਹੱਥ ਵਿੱਚ ਦੇ ਦੇ, ਉਹ ਕਿਹਾ ਤਾਂ ਗੈਸ ਪੈਦਾ ਹੈ, ਇਹ ਜਾਂਦਾ ਹੈ ਪ੍ਰਕਾਸ਼ ਪੜਾ ਤੇ ਤੂੰ ਫਲਾਣੇ ਤਾਂ ਜਾ ਕੇ ਆਉਣਾ ਹੈ, ਉਹ ਨਹੀਂ ਜਾ ਸਕੇਗਾ। ਸਤਿਗੁਰੂ ਪਾਤਸ਼ਾਹ ਵਚਨ ਕਹਿ ਰਹੇ ਕਿਉਂਕਿ ਉਸ ਕੋਲ ਪੱਖਾ ਨਹੀਂ। ਆਪ ਜੀ ਦੀ ਪਵਿੱਤਰ ਬਾਣੀ ਕਥਨ ਕਰਦੇ, ਅੰਨੇ ਚਾਨਣ ਰੱਖੀਐ ਦੀਵੇ ਬੜਾ ਪਚਾਸ, ਚੌਣੇ ਸੋਇਨਾ ਪਾਈਐ ਟੁੱਟ ਟੁੱਟ ਖਾਵੇ ਖਾਸ। ਚਾਨਣ ਵਿੱਚ ਦੇਖਣ ਲਈ ਵੀ ਅੱਖਾਂ ਚਾਹੀਦੀਆਂ ਨੇ, ਪਰ ਮੈਨੂੰ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੀ ਉਹ ਪੰਕਤੀ ਅੰਨੇ ਅਕਲੀ ਬਾਹਰੇ ਕਿਆ ਦਰਸ਼ਨ ਕਹੀ ਹੈ। ਆਪ ਜੀ ਕਹਿੰਦੇ ਖੋਟੇ ਤੋਂ ਖਰਾ ਖਾਇ ਖਰੇ ਸਾਥ ਨਾ ਜਾਣੇ, ਅੰਦੇ ਕਾ ਨਾਮ ਖਾ ਪਰ ਤੂੰ ਕਲੀ ਖਾ ਨੂੰ ਜਾਣਾ, ਆਪਸ ਕੋ ਜਾਤਾ ਕਹੇ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੇ, ਆਪਣਾ ਨਹੀਂ ਪਾਇਆ ਪਿੱਛੇ ਕੋ ਕੌੜਾ ਕਹੇ ਖੜਕੋਈ ਕੋ ਮੀਠਾ ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਜੀਠਾ ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦਿਸੈ, ਔਖਾ ਨੀਰ ਵਰਮੀ ਹੈ ਮਾਖਣ ਨਹੀਂ ਦਿਸੈ। ਅਸੀਂ ਗਿਆਨ ਤੇ ਨਾਰਾਜ਼ ਰੂਪੀ ਨੇਤਰਾਂ ਅੰਧੇ ਹਾਂ। ਗੁਰਬਾਣੀ ਦੇ ਚਾਨਣ ਵਿੱਚ ਵੇਖਣ ਲਈ ਸ਼ਰਧਾ ਦੀ, ਭਾਵਨਾ ਦੀ, ਵਿਸ਼ਵਾਸ ਦੀ, ਪਰ ਨਾਲ ਨਾਲ ਗੁਰਬਾਣੀ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਪਰ ਅਸੀਂ ਇਹ ਸਭ ਕੁਝ ਨਹੀਂ ਕਰਦੇ, ਅਸੀਂ ਗੁਰੂ ਨਾਲ ਸਾਂਝ ਕੇਵਲ ਦੇਣੀ ਰੱਖੀ ਹੈ ਕਿ ਬੱਚਾ ਜਨਮ ਕਹਿ ਸ਼ੁਕਰਾਨਾ ਕਰਦੇ ਹੋ, ਕੋਈ ਮਰ ਜਾਏ ਗੁਰੂ ਸਾਹਿਬ ਦਾ ਪ੍ਰਕਾਸ਼ ਘਰ ਵਿੱਚ ਲਿਆਓ, ਪਾਠ ਕਾਉਂ ਭੋਗ ਪਾ ਦਿਓ, ਕੀਰਤਨ ਕਰਾਓ, ਕਿਸੇ ਦੀ ਸ਼ਾਦੀ ਹੈ ਤਾਂ ਗੁਰੂ ਸਾਹਿਬ ਆ ਜਾਣ, ਫਿਰ ਪ੍ਰਕਰਮਾ ਕਰਨੀਆਂ ਨੇ ਕਿਉਂਕਿ ਇਸ ਲਈ ਸਤਿਗੁਰੂ ਦੀ ਲੋੜ ਹੈ, ਅਸੀਂ ਸਿਮਰ ਹੋਏ। ਤੋ ਐਸੀਆਂ ਭਾਵਨਾਵਾਂ ਕੇਵਲ ਸਾਡੀਆਂ ਗੁਰੂ ਨਾਲ ਜੁੜੀਆਂ ਨੇ, ਪੂਰਨ ਤੌਰ ਤੇ ਯਕੀਨ ਅਸੀਂ ਗੁਰੂ ਤੇ ਨਹੀਂ ਕਰਦੇ। ਯਾਦ ਰੱਖਣ ਜਿੰਨੀ ਦੇਰ ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ, ਗੁਰੂ ਤੇ ਅਸੀਂ ਪ੍ਰਤੀਤ ਨਹੀਂ ਲੈ ਕੇ ਆਉਂਦੇ, ਉਨੀ ਦੇਰ ਤੱਕ ਰੱਬ ਯਾਦ ਨਹੀਂ ਆਉਂਦਾ। ਜਾ ਕੇ ਮਨ ਗੁਰਖੀ ਪ੍ਰਤੀਕ ਗੁਰੂ ਤੇ ਭਰੋਸਾ ਕਰਨਾ ਪਏਗਾ, ਆਪਣੇ ਜੀਵਨ ਦੀ ਬੇੜੀ ਨੂੰ ਗੁਰੂ ਦੇ ਅਰਪਣ ਕਰਕੇ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਹੋ ਸਕਦੇ ਹਾਂ। ਅਸੀਂ ਭੁੱਲੇ ਹੋਏ ਜੀਵ ਹਾਂ, ਅਨੇਕ ਤਰੀਕਿਆਂ ਨਾਲ ਅੱਜ ਵੀ ਭੁੱਲ ਰਹੇ ਹਾਂ, ਜਿਨ੍ਹਾਂ ਗੱਲਾਂ ਤੋਂ ਸਾਨੂੰ ਗੁਰੂ ਨੇ ਰੋਕਿਆ ਹੈ ਕਿ ਮੇਰੇ ਨਾਲ ਪਿਆਰ ਕਰਨ ਵਾਲਾ ਜਿਹੜਾ ਮੇਰਾ ਸਿੱਖ ਚਲਾਉਂਦਾ ਹੈ। ਉਹ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਬਚਨ ਕਹਿੰਦੇ, ਤੁਸੀਂ ਅਸੀਂ ਜੇ ਰਹਿਤਨਾਮਿਆਂ ਨੂੰ ਇੱਕ ਪਾਸੇ ਰੱਖ ਕੇ ਸਿੱਖ ਦੀ ਪਰਿਭਾਸ਼ਾ ਗੁਰੂ ਦੀ ਬਾਣੀ ਵਿੱਚੋਂ ਵੀ ਪੜ੍ਹੀਏ, ਤਾਂ ਵੀ ਸਾਨੂੰ ਗੁਰੂ ਦੇ ਵਚਨਾਂ ਨੂੰ ਸੁਣ ਕੇ ਜੋ ਅਸੀਂ ਨਹੀਂ ਗਵਾਉਂਦੇ, ਉਹਨਾਂ ਵਚਨਾਂ ਦੇ ਅੱਗੇ ਸਿਰ ਨੀਵਾਂ ਕਰਨਾ ਪਏਗਾ। ਕਿਉਂਕਿ ਅਸੀਂ ਜੋ ਕੁਝ ਗੁਰੂ ਨੇ ਸਿੱਖ ਲਈ ਬਾਣੀ 'ਚ ਕਿਹਾ ਹੈ ਅਸੀਂ ਉਹ ਕਰਦੇ ਹੀ ਨਹੀਂ ਹਾਂ। ਸਤਿਗੁਰੂ ਨੇ ਸਿੱਖ ਲਈ ਬਚਨ ਕਹਿ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਹ ਪ੍ਰਧਾਨ ਨਾਮ ਤੇ ਆਵੇ, ਉਦਮ ਕਰੇ ਭਲਕੇ ਪਰ ਭਗਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਆਵੇ। ਯਾਦ ਰੱਖਿਓ, ਗੁਰੂ ਦਾ ਸਿੱਖ ਅਖਵਾਣ ਵਾਲਾ, ਸਤਿਗੁਰੂ ਦਾ ਹੁਕਮ ਹੈ ਕਿ ਸਵੇਰੇ ਉੱਠੇ ਨਿਤ ਨਾਮ ਜਪੇ, ਉਦਮ ਕਰੇ ਭਲਕੇ ਪਰ ਭਗਤੀ ਇਸ਼ਨਾਨ ਕਰੇ। ਫਿਰ ਆਪ ਕਹਿੰਦੇ ਨੇ ਅੰਮ੍ਰਿਤ ਸਰ ਨਹਾਵੇ, ਇਸ਼ਨਾਨ ਕਰਨ ਤੇ ਨਹਾਉਣ ਵਿੱਚ ਤਾਂ ਕੋਈ ਫਰਕ ਨਹੀਂ ਨਾ ਹੈ, ਇਸ਼ਨਾਨ ਕਰਨਾ ਤੇ ਨਹਾਉਣਾ ਗੱਲ ਇੱਕੋ ਹੀ ਹੈ। ਪਰ ਇਹ ਗੱਲ ਕਿਉਂ ਕਹੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, कार्यक्रम स्नान करना शरीर का शरीर की शुद्धि करनी है। रात का नींद चढ़िया हुए माल से स्नान करके उतारना है, फिर अंदरले अमृत से स्नान करना है। जो अंतर कुआ का अमृत भरिया और समय पाठ पिए मन हारी, नानक अमृत मन ने पाई और प्रसाद तिन्नी पीता रंग समझन को लिखा आदि, उस अंदरले अमृत सत जोड़ के स्नान करना है। स्नान करे अमृत सार नावे, ये सतगुरु का हुक्म है। आप कहने सतगुरु चाहिए उपदेश गुरु हार हार जप जाता है। गुरु का जो उपदेश है प्यार को सिखा राम राम बोल राम राम जाको मन के सकल कार, गुरु का जो उपदेश है नेतृत्व काव प्रभु की वाणी, गुरु का जो उपदेश है कैसा सिमरन कर मन मेरे कैसा कीर्तन कर मन मेरे पीना मुहान जो काम तेरे। गुरु पातशाह जी कहते सिमरन करना है उपदेश गुरु हार हार जप जप है। यह सिख का कर्म है कि गुरु के उपदेश मन के हरि का जाप जपे उसका सिमरन करे उसके नाल ध्यान जोड़े। उपदेश गुरु हार हार जप जप है फिर ये की होगा सब कहने पाप दोख लह रहा है सारे पाप तरह धर के किए ने जो गुनाह अंदर हैं दो अर्थ है दोष गुनाह जेड़े गुनाह हैं जेड़े गुनाह कीते जेड़े गुनाह अगे ले सोच रहा है अपने अंतस्करण में मौजूद ने तरनु पातशाह कहते सब कह रहे हैं पाप दोख ला जा रहा है फिर चढ़ा दिवस गुरबाणी गा रहा है बहने उठने हर नाम से आवे जो सास गिलास त्याय मेरा हर हर सौ गुर सिख गुरु मन भावे जिसन ध्यान होवै मेरा स्वामी तिस गुर सिख गुरु उपदेश सुनावे जन नानक दूर मंगे तिस गुर सिख की जो नाम जपै अवरा नाम जपावे। इस सिख का नित कर्म सिख की रहनी सिख की गल सिख की परिभाषा सिख ने हुक्म जिहड़ा गुरु साहब ने बाणी च कहा है वह पंक्तियां आप जी ने सुनाई हैं। अगर असी सिख हाँ तो सानू ऐसा करना चाहिए है, जे असी नाम नहीं सिखा वो तो फिर देसी रहा है साढ़े कर्मों तो साढ़े बोलन तो साढ़े बैठन तो साढ़े बोलने नाम तो साढ़े संगत ना कर तो सेवा ना कर तो सिमरन ना कर तो अमृत वेले ना जागर तो अमृत ना पीण तो ऐसा कुछ तो दिस रहा है कि असी नाम तरीक ही रह गए। असी गुरु के सुपन ने सिख नहीं बने जैसा गुरु चाहता सी सो सिख सखा बंधक है भाई। जे गुरु के भाड़े में आवे अपने भाड़े को चला भाई पिछड़ टोटा खावे। अज भी जो मैं तकना कि सिख एक गल कहना जी मैं तो देखो आप गुरु की कृपा नाम किस तरह संभाले हुए हैं पर नाम का बुलाने बजाया है एक गल सिख नोभा नहीं की भाई। सिख न गुरु तू पुछना चाहिए कि नाम कितने है गुरु दसेगा नाम कितने है नाम प्राप्त किए करना है। जब सिख कहे मैं ट्रीट लैंड चले सिख बीबिया खास तौर पर ताकि पिता ने पिछे पड़ी पिंडा की इन्होंने बारे मुल्कों में भी जो मैं सुनता तो मेरे लोग खड़े हो जाते कि लोग अजे तक भी गुरसिख बाणी पढ़ने वाले नाम जपण वाले गुरुद्वारे आने वाले गुरु ग्रंथ साहब के सिर झुकाने वाले गुरु के दर से सिख बन के सेवा करने वाले अजे भी ताकत गीता के पूरे टावे में यकीन रखते हैं जिन्हों गुरु एक गल कहना कि सब दर्द ने अजे भी असं वह भरना पे हुए हाँ। अजे भी असं कहने कोई मृतक हो जाए उसके लिए बिस्तरा दान किया जाए। एक मृतक हो गया जिदे गुरु ने थोड़े ने बचन कहे ने जे मृतक को चंदन चढ़ावा है उससे कहो कौन फरमावे जो मृतक को निष्ठा में अपनाई तो मृतक का क्या कर जाए वह थोड़े निष्ठे च आके दोबारा सोएगा। नहीं जे दान करने की इच्छा है मन में तो गुरु द्वारे आके पुछो उन्होंने प्रबंधक सज्जन कि चीज की लोड़ गुरु घर है ਮੈਂ ਉਹ ਆਪਣੇ ਪਿਤਾ ਦੇ, ਆਪਣੀ ਮਾਤਾ ਦੇ, ਆਪਣੇ ਕਿਸੇ ਭੈਣ ਭਰਾ ਦੇ, ਕਿਸੇ ਰਿਸ਼ਤੇਦਾਰ ਦੇ ਸਮੇਤ ਇੱਥੇ ਦਾਨ ਕਰਨੀ ਚਾਹੁੰਦਾ ਹਾਂ ਤਾਂ ਕਿ ਸੰਗਤ ਦੇ ਕੰਮ ਆ ਸਕੇ। ਐਸਾ ਨਹੀਂ ਤੁਸੀਂ ਬਿਸਤਰੇ ਕੱਟ ਲਿਆ ਭਾਈ ਬਿਸਤਰਾ ਦੇ ਦਿਓ। ਫਿਰ ਐਸਾ ਸਾਡੇ ਵਿੱਚ ਪ੍ਰਚਲਿਤ ਹੋਈ ਗੱਲ ਕਿ ਮਾਂ ਦੀ ਦਾਲ ਦੀ ਦਾਨ ਕਰੀਏ ਤਾਂ ਪੁੰਨ ਬਹੁਤਾ ਲੱਗਦਾ ਹੈ। ਅਸੀਂ ਕਿਉਂ ਚੱਲੇ ਸਦੀਆਂ ਤੋਂ, ਮੈਂ ਜਦੋਂ ਬਾਹਰਲੇ ਮੁਲਕਾਂ ਜਾਂਦਾ ਕਈ ਵਾਰ ਉਹਨਾਂ ਦੇ ਸਕੂਲਾਂ ਨੂੰ ਚੱਕਰ ਲਾਉਂਦਾ ਤਾਂ ਮਾਂ ਨਾਲ ਭਰੇ ਪਏ ਹੁੰਦੇ ਨੇ ਸਾਰੇ। ਮੈਂ ਪੁੱਛਦਾ ਕਹਿੰਦੇ ਜੀ ਲੋਕ ਲਈ ਆਉਂਦੇ ਨੇ। ਯਾਦ ਰੱਖਿਓ ਮਾਂ ਬਾਪ ਨਹੀਂ ਉਤਾਰਦੇ, ਬਾਣੀ ਬਾਪ ਉਤਾਰਦੀ ਹੈ। ਮਾਂ ਨੇ ਮੁਕਤੀ ਨਹੀਂ ਦੇਣੀ, ਨਾਮ ਸਿਮਰਨ ਨੇ ਮੁਕਤੀ ਦੇਣੀ ਹੈ। ਗੁਰੂ ਦੇ ਪਵਿੱਤਰ ਬਚਨਾਂ ਨੂੰ ਚੱਲੋਗੇ ਤਾਂ ਮੁਕਤੀ ਮਿਲੇਗੀ, ਗੁਰੂ ਦੇ ਪਵਿੱਤਰ ਬਚਨਾਂ ਨੂੰ ਸਮਝੋਗੇ ਤਾਂ ਮੁਕਤੀ ਮਿਲੇਗੀ। ਹੁਣ ਅਜੇ ਤੱਕ ਵੀ ਕਈ ਗੁਰਸਿੱਖਾਂ ਦੇ ਘਰਾਂ ਵਿੱਚ ਪੈਣ ਮਿਲਾ ਦੇ ਅੱਜ ਹੀ ਬਜ਼ੁਰਗਾਂ ਦਾ ਸ਼ਰਾਧ ਕਰਨਾ ਹੈ। ਮੈਂ ਕਹਿੰਦਾ ਕਿਉਂ ਬਈ ਸ਼ਰਾਧ ਕਿਉਂ ਕਰਨਾ? ਉਸ ਤਰ੍ਹਾਂ ਸਦੋ ਜਦੋਂ ਮਰਜ਼ੀ ਪੰਜ ਗੁਰਸਿੱਖਾਂ ਨੂੰ ਗੁਰੂ ਦਾ ਉਮਰ ਹੈ, ਸਿੱਖ ਸੋ ਰਹਿਤ ਪੰਜ ਜੋ ਮਿਲੇ ਹਨ, ਮਨੁੱਖ ਰੂਪ ਸੋ ਜਾ ਕੇ ਭਲੇ ਹਨ, ਹੁਣ ਪੰਜਨ ਮੈਂ ਡੇਰੋ ਵਾਸਾ ਪੂਰੀ ਕਰੋ ਧਰੋ ਜੋ ਆਸਾ। ਉਦਾਂ ਹੀ ਕਿਸੇ ਸਮੇਂ ਵੀ ਪੰਜ ਗੁਰਸਿੱਖਾਂ ਨੂੰ ਬੁਲਾਓ ਤਾਂ ਭੋਜਨ ਸਿਖਾ ਜਾਓ। ਸ਼ਰਾਧ ਹੀ ਕਿਉਂ ਕਰਨਾ ਹੈ? ਯਾਦ ਰੱਖੋ ਅੱਜ ਸਾਡੇ ਵਿੱਚ ਉਹ ਗੱਲਾਂ ਜਿੰਨਾਂ ਤੋਂ ਸਾਨੂੰ ਸਾਡੇ ਗੁਰੂ ਨਾਨਕ ਸਾਹਿਬ ਨੇ ਰੋਕਿਆ ਹੈ, ਅੱਜ ਵੀ ਉਹ ਸਾਡੇ ਵਿੱਚ ਪਾਈਆਂ ਜਾਂਦੀਆਂ ਨੇ। ਨੀਤੀ ਦੇ ਐਸੇ ਬਚਨ ਨੇ ਜਗਤ ਕੀ ਭੇਡਾ ਕਾਮ ਖਤੇ ਕੇ ਪਾਸੇ ਚਲਾ, ਪਰਮਾਤਮਾ ਸਵਾਰ ਦੇਖੋ ਜਗਤ ਕੀ ਮੂਰਤਾ। ਇਹ ਭੇਡ ਜਾਲ ਹੈ ਜਿੱਥੇ ਕੋਈ ਇੱਕ ਤੁਰਿਆ ਉੱਧਰ ਹੀ ਤੁਰੇਗਾ। ਭੇਡਾਂ ਬਾਰੇ ਐਸੀ ਗੱਲ ਹੈ ਕਿ ਇੱਕ ਅੰਗੇ ਕੁਰਬਾਨੀ ਕਰਨ ਵਾਲੇ ਖੂਹ ਚ ਦੇਖਦੇ ਨਾ ਜੀ, ਉਹਦੇ ਪਿੱਛੇ ਜਾਂਦੀਆਂ, ਉਹਦੀ ਦੇਖਦੀਆਂ, ਫਿਰ ਖੂਹ ਹੈ ਕਿ ਰਸਤਾ ਹੈ ਕਿ ਨਹੀਂ ਹੈ, ਉਹਦੇ ਪਿੱਛੇ ਡਿੱਗੀ ਜਾਂਦੀ ਹੈ। ਉਹੀ ਹਾਲ ਅੱਜ ਸਾਡਾ ਦਿਖ ਹੈ। ਅਸੀਂ ਉਸ ਭੇੜਾ ਚਾਲ ਵਿੱਚ ਪਏ ਹੋਏ ਇੱਕੋ ਹੀ ਗੱਲ ਕਰੀ ਜਾਂਦੇ ਹਾਂ ਕਿ ਲਓ ਜੀ ਉਹ ਪੁਰਾਣੇ ਨੇ ਮੈਨੂੰ ਕਿਹਾ ਸੀ ਮੈਂ ਕਰ ਲਾ ਤੇ ਮੈਂ ਕਰ ਲਿਆ। ਮੈਂ ਗੁਰੂ ਦੀ ਬਾਣੀ ਵਿੱਚੋਂ ਐਸੇ ਬਚਨ ਪੜ੍ਹੇ ਨੇ ਕਿ ਮੇਰਾ ਸਤਿਗੁਰ ਰਖਵਾਲਾ ਹੋਆ, ਭਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹੈ ਗੋਬਿੰਦ ਨਵਾਂ ਦਰਵਾ। ਯਾਦ ਰੱਖੋ ਜਿਸ ਨੂੰ ਤੂੰ ਰਖਵਾਲਾ ਮਾਰੇ ਤੇ ਸਪਰ ਜਿਹਦੀ ਬਾਂਹ ਸਤਿਗੁਰੂ ਨੇ ਫੜ ਲਈ, ਜਿਹਦਾ ਗੁਰੂ ਰਖਵਾਲਾ ਹੋ ਗਿਆ, ਜਿਹਦੀ ਰੱਖਿਆ ਗੁਰੂ ਕਰਦਾ ਹੈ, ਉਹਨੂੰ ਕੋਈ ਦੁਨੀਆਂ ਦੀ ਤਾਕਤ ਉਹਦਾ ਕੋਈ ਬੁਰਾ ਕਰ ਸਕਦੀ ਹੈ? ਦੁਨੀਆਂ ਉਸਦਾ ਕੁਝ ਨਹੀਂ ਵਿਗਾੜ ਸਕਦੀ। ਯਾਦ ਰੱਖਿਓ ਜਾਂ ਗੁਰੂ ਹੋਏ ਮਨ ਧਨੇ ਕਿਆ ਕਾਰ ਦਿੱਚੈ, ਜਾਂ ਗੁਰੂ ਹੋਏ ਮਨ ਲੱਖ ਬਾਣੇ ਕਿਆ ਖਿਜੈ। ਜੇ ਗੁਰੂ ਵੱਲ ਹੋਵੇ ਲੱਖਾਂ ਬਾਹਾਂ ਵੀ ਤੁਹਾਨੂੰ ਕੁਝ ਨਹੀਂ ਕਰ ਸਕਦੀਆਂ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਨੂੰ ਸਮਝਿਆ ਹੀ ਨਹੀਂ ਹੈ। ਅਸੀਂ ਗੁਰੂ ਦੀ ਪਵਿੱਤਰ ਬਾਣੀ ਨੂੰ ਪੜ੍ਹਦੇ ਤਾਂ ਐਸਾ ਨਹੀਂ ਕਿ ਨਹੀਂ ਪੜ੍ਹਦੇ, ਪੜ੍ਹਦੇ ਵੀ ਬੜੇ। ਅਸੀਂ ਇਸ਼ਨਾਨ ਕਰਿਆ, ਸੁੱਚੇ ਹੋ ਗਏ, ਪਵਿੱਤਰ ਹੋ ਗਏ, ਚੰਗੇ ਕੱਪੜੇ ਪਾਏ, ਕਈ ਲੋਕ ਅੰਮ੍ਰਿਤ ਛਾ ਲੈਂਦੇ, ਕੋਈ ਜਲ ਕੋਲ ਰੱਖ ਲੈਂਦੇ, ਕੋਈ ਦੀਵੇ ਜਗਾ ਲੈਂਦੇ, ਕਿ ਅਸੀਂ ਜੋਤ ਜਗਾਉਣ ਦੀ ਪਾਠ ਕਰਦੇ ਹਾਂ ਜੀ। ਯਾਦ ਰੱਖਿਓ ਜੋਤ ਬਾਣੀ ਹੈ, ਬਾਣੀ ਇੱਕ ਐਸੀ ਜੋਤ ਹੈ ਜਿਹੜੀ ਤੁਹਾਡੇ ਅੰਦਰ ਪ੍ਰਕਾਸ਼ ਕਰ ਸਕਦੀ ਹੈ, ਬਾਹਰ ਦੀ ਜੋਤ ਨੇ ਤੁਹਾਡਾ ਕੁਝ ਨਹੀਂ ਕਰਦਾ। ਬਾਹਰ ਦੀ ਜੋਤ ਇੱਕ ਛੋਟਾ ਜਿਹਾ ਦੀਵਾ ਤੁਹਾਡੇ ਕਮਰੇ ਤੋਂ ਬਾਹਰ ਜਾ ਰਹੇ ਨਹੀਂ ਦੇ ਸਕਦਾ, ਉਹ ਤੁਹਾਡੇ ਕਮਰੇ ਵਿੱਚ ਰੋਸ਼ਨੀ ਦੇ ਦੇਗਾ, ਪਰ ਉਹ ਦੀਵਾ ਕਿਆ ਕਰੇਗਾ ਜਿਸ ਦੇ ਖੁੱਲ ਦੇ ਥੱਲੇ ਹੀ ਹਨੇਰਾ ਹੈ। ਉਹ ਸਾਰੇ ਕਮਰੇ 'ਚ ਤਾਂ ਪ੍ਰਕਾਸ਼ ਕਰਦਾ ਹੈ, ਪਰ ਉਹਦੇ ਆਪਣੇ ਥੱਲੇ ਹਨੇਰਾ ਹੁੰਦਾ ਹੈ। ਹੁਣ ਇਹ ਪਵਿੱਤਰ ਬਾਣੀ ਐਸੀ ਜੋਤ ਹੈ, ਜਦੋਂ ਤੁਸੀਂ ਪੜ੍ਹਦੇ ਹੋ ਇਸ ਪਾਵਨ ਬਾਣੀ ਨਾਲ ਤਿੰਨਾਂ ਲੋਕਾਂ ਦੀ ਸੋਝੀ ਵਜਨ ਹੋ ਜਾਂਦੀ ਹੈ। ਪਰ ਗੱਲ ਇਤਨੀ ਹੈ ਕਿ ਜੇ ਅਸੀਂ ਗੁਰੂ ਤੇ ਭਰੋਸਾ ਰੱਖਾਂਗੇ, ਯਕੀਨ ਕਰਾਂਗੇ। ਅੱਜ ਅਸੀਂ ਆਪਣੇ ਬੱਚਿਆਂ ਨੂੰ ਐਕਸਪਲੇਨ ਨਹੀਂ ਕਰ ਸਕਦੇ, ਅੱਜ ਬੱਚੇ ਸਾਲ ਕਰਦੇ ਨੇ, ਪਰ ਮੈਂ ਦਾਅਵੇ ਨਾਲ ਕਹਿੰਦਾ ਕਿ ਅੱਜ ਤੋਂ 10 ਸਾਲਾਂ ਬਾਅਦ ਇਹਨਾਂ ਕੰਪਿਊਟਰ ਦੇ ਨਾਲ ਦੌੜਨ ਵਾਲੇ ਤੇ ਜਵਾਨ ਬੱਚਿਆਂ ਨੂੰ ਤੁਸੀਂ ਨਹੀਂ ਸਮਝਾ ਸਕੋਗੇ ਜੇ ਤੁਸੀਂ ਅੰਦਰੋਂ ਬਾਣੀ ਨਾਲ ਨਾ ਜੁੜੇ। ਇਹ ਤੁਹਾਨੂੰ ਕਹਿੰਦੇ ਨੇ ਮੈਂ ਜੀ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦਾ, ਬਾਣੀ ਤੋਂ ਮੁਕਤ ਪ੍ਰਗਟ ਕਿਉਂ ਨਹੀਂ ਹੁੰਦੇ? ਉਹ ਅਨੁਭਵ ਕਹਿੰਦੇ ਪਰ ਤੁਸੀਂ ਉਹਨੂੰ ਨਹੀਂ ਸਮਝਾ ਸਕਦੇ ਕਿ ਧਨ ਕਮਾਉਣ ਲਈ ਕਿੰਨਾ ਦੌੜਨਾ ਪੈਂਦਾ, ਕਾਰ ਲੈਣੀ ਹੈ ਤਾਂ ਕਿੰਨਾ ਪੈਸਾ ਚਾਹੀਦਾ, ਉਹ ਪੈਸਾ ਕਿਵੇਂ ਅਸੀਂ ਪੈਦਾ ਕਰਦੇ ਹਾਂ, ਜੇ ਈਸ਼ਵਰ ਨਾਲ ਮਿਲਣਾ ਤਾਂ ਕਿੰਨਾ ਧਿਆਨ ਲਾਉਣਾ ਪਏਗਾ। ਜਿੰਨੀ ਦੇਰ ਉਸ ਬੱਚੇ ਨੂੰ ਨਹੀਂ ਦੱਸੋਗੇ, ਉਨੀ ਦੇਰ ਉਹ ਬੱਚਾ ਤੁਹਾਡੇ ਕਹਿ ਤੇ ਮੁੜੇਗਾ ਨਹੀਂ, ਸਿਮਰਨ ਕਰਨ ਵਾਲੇ ਪਾਸੇ ਨਹੀਂ ਚੱਲੇਗਾ। ਅੱਜ ਅਸੀਂ ਬੱਚਿਆਂ ਨੂੰ ਨਹੀਂ ਸਿਖਾਇਆ ਸੀ ਗੁਰਦੁਆਰੇ ਕਿਉਂ ਜਾਂਦੇ ਹਾਂ, ਅਸੀਂ ਸੰਗਤ ਕਿਉਂ ਕਰਦੇ ਹਾਂ, ਅਸੀਂ ਉੱਥੇ ਭਾਂਡੇ ਕਿਉਂ ਮਾਰਦੇ ਹਾਂ, ਅਸੀਂ ਝਾੜੂ ਕਿਉਂ ਦਿੰਦੇ ਹਾਂ, ਅਸੀਂ ਇੱਕ ਪੰਗਤ ਵਿੱਚ ਕਿਉਂ ਬੈਠਦੇ ਹਾਂ, ਇੱਕ ਹੀ ਸੰਗਤ ਵਿੱਚ ਕਿਉਂ ਬੈਠਦੇ ਹਾਂ, ਗੁਰੂ ਕਾ ਲੰਗਰ ਬਿਨਾਂ ਕਿਸੇ ਗੁਰੂ ਦੇ ਕਿਉਂ ਰੱਖਦਾ ਹੈ, ਕਿਉਂ ਸਾਰੇ ਸੇਵਾ ਕਰਦੇ ਨੇ, ਕਿਉਂ ਗੁਰਦੁਆਰਾ ਸਭ ਦਾ ਸੰਗ ਹੈ, ਕਿਉਂ ਲੋਕ ਉੱਥੇ ਜਾ ਕੇ ਵਾਪਸ ਕਰਦੇ ਨਮਸਕਾਰ ਕਰਦੇ ਅਰਦਾਸਾਂ ਕਰਦੇ, ਆਖਰ ਇਹ ਸਭ ਕੁਝ ਕਿਉਂ ਹੈ, ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ। ਜੇ ਨਹੀਂ ਦੱਸੋਗੇ ਗੁਰੂ ਨਾਲ ਕਿਵੇਂ ਜੁੜਦੇ? ਅੱਜ ਦਾ ਬੱਚਾ ਬਾਕੀ ਹੋ ਰਿਹਾ ਹੈ ਯਾਦ ਰੱਖੋ, ਉਹਦੇ ਕੋਲ ਮਾਂ ਬਾਪ ਕੋਲ ਜਵਾਬ ਦੇਣ ਲਈ ਕੋਈ ਜਵਾਬ ਨਹੀਂ ਹੈ, ਮਾਂ ਬਾਪ ਦੀ ਕੋਈ ਗੱਲ ਦਾ ਫਕੀਰ ਹੈ ਕਿ ਪੈਸਾ ਜੋੜਦਾ ਹੈ, ਦਿਨ ਰਾਤ ਪੈਸੇ ਦੀ ਦੌੜ ਵਿੱਚ ਪਿਆ ਹੋਇਆ ਮਾਂ ਬਾਪ, ਬੱਚੇ ਲਈ ਕੁਝ ਕਰ ਨਹੀਂ ਰਿਹਾ, ਬੱਚੇ ਨੂੰ ਕਦੇ ਉਹਨੇ 10 ਮਿੰਟ ਘੱਟਾ ਬੈਠ ਕੇ ਸਮਝਾਇਆ ਨਹੀਂ ਕਿ ਈਸ਼ਵਰ ਦੀ ਪ੍ਰਾਪਤੀ ਕਰਨ ਲਈ, ਪੀਸ ਆਫ ਮਾਈਂਡ ਲਈ, ਸੰਸਾਰ ਤੋਂ ਇੱਕ ਵੱਖਰੀ ਚੀਜ਼ ਈਸ਼ਵਰੀ ਹਸਤੀ ਨਾਲ ਜੁੜਨ ਲਈ ਨਾਮ ਦੀ ਜ਼ਰੂਰਤ ਹੈ, ਧਿਆਨ ਦੀ ਜ਼ਰੂਰਤ ਹੈ, ਬਾਣੀ ਦੀ ਜ਼ਰੂਰਤ ਹੈ, ਸੇਵਾ ਦੇ ਸਿਮਰ ਦੀ ਜ਼ਰੂਰਤ ਹੈ, ਨਿਮਰਤਾ ਦੀ ਜ਼ਰੂਰਤ ਹੈ। ਕੁਝ ਐਸਾ ਵੀ ਹੈ ਜਿਸ ਨੂੰ ਅਸੀਂ ਜਾਣਦੇ ਹਾਂ, ਕੁਝ ਐਸਾ ਵੀ ਹੈ ਜਿਸ ਨੂੰ ਜਾਣਨ ਲਈ ਸਾਨੂੰ ਇਹ ਸਭ ਕੁਝ ਕਰਨਾ ਪਏਗਾ। ਅਗਰ ਐਸਾ ਹੈ ਜਿਸ ਨੂੰ ਜਾਣਨ ਲਈ ਸਭ ਕੁਝ ਕਰਨਾ ਪਏਗਾ, ਅਗਰ ਤੂੰ ਉਸ ਇੱਕ ਨੂੰ ਜਾਣ ਲੈ ਤਾਂ ਸਭ ਨੂੰ ਜਾਣ ਲਏਗਾ। ਪਰ ਅਸੀਂ ਕਿਉਂਕਿ ਉਹ ਸਾਨੂੰ ਐਸਾ ਕੁਝ ਕਰਦਾ ਨਹੀਂ ਦੇਖਦਾ, ਜੇ ਅਸੀਂ ਕੇਵਲ ਉਸ ਨੂੰ ਸਮਝਾਵਾਂਗੇ ਤਾਂ ਦੂਸਰਾ ਕੁਸਚਨ ਸਾਡੇ ਤੇ ਕਰਦਾ ਕਿ ਤੁਸੀਂ ਕਿਉਂ ਨਹੀਂ ਕਰਦੇ, ਇਸ ਲਈ ਅਸੀਂ ਚੁੱਪ ਰਹਿ ਜਾਂਦੇ ਹਾਂ, ਅਸੀਂ ਕਹਿੰਦੇ ਕੀ ਸਮਝਾਈਏ ਉਸਨੂੰ। ਯਾਦ ਰੱਖੋ ਕਿ ਕਰਨਾ ਪਏਗਾ ਸਭ ਕੁਝ, ਤਾਂ ਹੀ ਤਾਂ ਅਸੀਂ ਸ਼ਾਂਤ ਨਹੀਂ ਹਾਂ। ਅਸੀਂ ਮੈਂ ਹੁਣ ਗੱਲਾਂ ਕਿਸੇ ਬਾਹਰ ਗੱਲੀ ਗੱਲਾਂ ਸਿੰਜਣ ਹਾਰ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰ ਚਿਤਰੀਆਂ ਰੀਸਾਂ ਕਰਾ ਨਾੜੀਆਂ ਜਾਂ ਸੇਵਨ ਕਰ ਕਰੀਆਂ ਗੱਲਾਂ ਤਾਂ ਸਾਡੇ ਕੋਲੇ ਬਹੁਤ ਨੇ, ਗੱਲਾਂ ਕਰਕੇ ਤਾਂ ਅਸੀਂ ਬ੍ਰਹਮ ਗਿਆਨ ਥੱਲੇ ਨਹੀਂ ਆਉਂਦੇ, ਪਰ ਜਦੋਂ ਕਰਨੀ ਬਾਣੀ ਐਸੇ ਬੱਚੇ ਕਹਿੰਦੀ ਜੈ ਕਰਨੀ ਹੋਵੇ ਸ਼ਰਮਿੰਦਾ ਉਹ ਅਕਮਾਨੀ ਨੀਤ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਐਸੀ ਉਲਟੀ ਗੱਲ ਬੁੱਧੀ ਵਿੱਚ ਜੱਟ ਕੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ ਹੈ, ਨਾ ਤੁਹਾਨੂੰ ਪੂਜਾ ਕਰਦਾ ਹੈ। ਜਿੰਨੀ ਦੇਰ ਤੱਕ ਤੁਸੀਂ ਗੁਰੂ ਦੇ ਪਵਿੱਤਰ ਗਾਣੇ ਪੜ੍ਹਦੇ ਨਹੀਂ, ਜਿੰਨੀ ਦੇਰ ਤੱਕ ਸਤਿਗੁਰੂ ਦੇ ਬਚਨਾਂ ਨੂੰ ਅੰਦਰੋਂ ਜਾਣਦੇ ਨਹੀਂ, ਜਿੰਨੀ ਦੇਰ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਚ ਨਹੀਂ ਉਤਰਦੇ, ਉਨੀ ਦੇਰ ਤੱਕ ਪ੍ਰਾਪਤ ਨਹੀਂ ਕਰ ਸਕਦੇ। ਪਰ ਮੈਨੂੰ ਕਈ ਲੋਕ ਕਹਿੰਦੇ ਜੀ ਪਹਿਲਾ ਸਮਾਂ ਹੈ ਜਦੋਂ ਤੁਸੀਂ ਸਿੰਘਾਪੁਰ ਵਿੱਚ ਕਿਸੇ ਨੇ ਘਾਟਾ ਕਥਾ ਦਾ ਰੈਟ ਕਰਨਾ, ਕਹਿੰਦਾ ਇੱਥੇ 10 ਮਿੰਟ ਕਥਾ ਕਰੋ ਜੀ, ਕੀਰਤਨ ਕਰੀ ਜਾਓ ਬਸ, ਕੀਰਤਨ ਤੋਂ ਕਿਆ ਪਾਇਆ ਤੁਸੀਂ ਕੋਈ ਸਮਝ ਗਏ, ਕੋਈ ਬਾਣੀ ਸਮਝ ਵਿੱਚ ਆਈ ਤਾਂ ਮੈਂ ਤੁਹਾਨੂੰ ਸ਼ਬਦ ਕਹਿਣਾ ਹੋਇਆ, ਦੱਸੋ ਮੈਨੂੰ ਕੀ ਲੈ ਬਾਣੀ ਕਹਿੰਦੀ ਦੇਖ ਪੁੱਤਰਾ ਲੈ ਕੇ ਮਿਲਾਈ ਕੀ ਹੱਥ ਕਰੋਗੇ। ਜਿੰਨੀ ਦੇਰ ਤੱਕ ਬਾਣੀ ਨੂੰ ਸਮਝੋਗੇ ਨਹੀਂ, ਉਨੀ ਦੇਰ ਤੱਕ ਜੁੜ ਨਹੀਂ ਸਕੋਗੇ ਬਾਣੀ ਨਾਲ। ਐਸੀ ਐਸੀ ਬਾਣੀ ਜਿਹੜੀ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਚਾਹੀ, ਐਸੀ ਮਹਿੰਗੀ ਬਾਣੀ, ਔਖੀ ਬਾਣੀ ਜਿਹਨਾਂ ਦੇ ਅਰਥ ਸਾਨੂੰ ਪਤਾ ਹੀ ਨਹੀਂ ਚੱਲਦਾ ਕੀ ਨਹੀਂ, ਅਸੀਂ ਸੁਣ ਜਾਂਦੇ ਹਾਂ। ਪਰ ਐਸੇ ਐਸੇ ਵਿਦਵਾਨ ਲੋਕ ਜਿਹਨਾਂ ਦੇ ਕੋਲ ਕਈ ਵਾਰ ਮੈਨੂੰ ਪੁੱਛਦੇ ਨੇ ਇਹਦੇ ਅਰਥ ਕੀ ਨੇ, ਚਲੋ ਮੈਂ ਦੱਸਦਾ, ਉਹ ਕਹਿੰਦੇ ਅਸੀਂ ਕਦੋਂ ਸਮਝਦੇ ਰਹੇ। ਯਾਦ ਰੱਖਿਓ ਇਹ ਪਵਿੱਤਰ ਬਾਣੀ, ਇਹ ਬਾਣੀ ਜੋ ਜੀਓ ਜਾਣ ਬਾਹਰੋਂ ਨਹੀਂ ਅੰਦਰੋਂ ਜਿਹੜਾ ਜਾਣ ਲਏਗਾ, ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੈ ਨਾਮ, ਉਸ ਬੰਦੇ ਦੇ ਅੰਦਰ ਨਾਮ ਦੀ ਰੌਹ ਚੱਲੇਗੀ। ਪਰ ਅਫਸੋਸ ਇਸ ਗੱਲ ਦਾ ਕਿ ਅਸੀਂ ਤਾਂ ਇਸ ਬਾਣੀ ਤੱਕ ਪਹੁੰਚੇ ਨਹੀਂ, ਅਸੀਂ ਇਸ ਬਾਣੀ ਨਾਲ ਸਮਝ ਪਾਏ ਕਿ ਸਾਨੂੰ ਕੁਝ ਚਾਹੀਦਾ ਹੈ, ਧਨ ਚਾਹੀਦਾ, ਪਦਾਰਥ ਚਾਹੀਦੇ, ਪੁੱਤਰ ਚਾਹੀਦਾ, ਘਰ ਚਾਹੀਦਾ, ਕਾਰ ਚਾਹੀਦੀ, ਸੁੱਖ ਚਾਹੀਦੇ, ਇਸ ਕਰਕੇ ਅਸੀਂ ਇਸ ਬਾਣੀ ਨਾਲ ਜੁੜ ਗਏ। ਇਹ ਬਾਣੀ ਤਾਂ ਬਹੁਤ ਕੁਝ ਦੇਵੇਗੀ, ਇਹ ਜਿੰਨਾ ਕੁਝ ਤੁਸੀਂ ਮੰਗਦੇ ਹੋ ਇਹ ਤਾਂ ਸਭ ਕੁਝ ਪੈਰਾਂ 'ਚ ਰੁੜਦਾ ਫਿਰਦਾ ਉਹਨਾਂ ਲੋਕਾਂ ਦੇ ਜਿਹੜੇ ਇਸ ਨਾਲ ਜੁੜ ਜਾਂਦੇ। ਕਦੇ ਅੰਦਰੋਂ ਜੁੜ ਕੇ ਦੇਖਣ ਦਾ ਯਤਨ ਤਾਂ ਕਰੋ, ਜੁੜ ਕੇ ਦੇਖੋ ਤਾਂ ਸਹੀ। ਔਰ ਸਾਹਿਬ ਸਤਿਗੁਰੂ ਪਾਤਸ਼ਾਹ ਇਹ ਸ਼ਬਦ ਜੋ ਅਸੀਂ ਅੱਜ ਪੜ੍ਹ ਰਹੇ ਹਾਂ, ਯਾਦ ਰੱਖਿਓ ਕਈ ਸ਼ਬਦ ਐਸੇ ਨੇ ਜਿਹੜੇ ਗੁਰੂ ਸਾਹਿਬ ਨੇ ਸਮੇਂ ਸਮੇਂ ਜੀਵਾਂ ਨੂੰ ਉਪਦੇਸ਼ ਦੇਣ ਲਈ ਉਚਾਰਨ ਕੀਤੇ। ਜਿਵੇਂ ਅਸੀਂ ਗੁਰਬਾਣੀ ਵਿੱਚ ਪੰਕਤੀਆਂ ਪੜ੍ਹਦੇ ਹਾਂ, ਭਾਈ ਲਾ ਲਓ ਸਤਿਗੁਰੂ ਤੇ ਆਉਣ ਵਾਲੇ ਸਮੇਂ ਲਈ ਸਵਾਲ ਕਰਦੇ ਨੇ ਸਤਿਗੁਰੂ ਪਾਤਸ਼ਾਹ, ਆਉਣ ਵਾਲਾ ਸਮਾਂ ਕੈਸਾ ਹੋਵੇਗਾ, ਤੇ ਧੰਨ ਗੁਰੂ ਨਾਨਕ ਜਵਾਬ ਦਿੰਦੇ, ਜੈ ਸ਼੍ਰੀ ਮੈਂ ਆਵੈ ਖਸਮ ਕੀ ਬਾਣੀ, ਤੈ ਸੋੜਾ ਕਰੀ ਗਿਆਨ ਵੀ ਲਾ ਲਓ, ਪਾਪ ਕੀ ਜਾਣ ਲੈ ਕਾਬਲ ਹਤਾਇਆ, ਜੋ ਹੀ ਮੰਗਾ ਦਾਨ ਵੀ ਲਾ ਲਓ, ਸਰਬ ਧਰਮ ਤੋਂ ਸ਼ਬ ਫਲੋਏ, ਕੂੜ ਫਿਰੈ ਪ੍ਰਧਾਨ ਵੀ ਲਾ ਲਓ, ਕਾਲੀਆਂ ਬ੍ਰਾਹਮਣਾਂ ਕੀ ਗੱਲ ਥੱਕੀ, ਅੰਗ ਪੜਾ ਸ਼ੈਤਾਨ ਵੀ ਲਾ ਲਓ, ਮੁਸਲਮਾਨੀਆਂ ਪੜਾ ਕਤੇਬਾਂ,
ਕਸ਼ਟ ਮੈਂ ਕਰਾਂ ਖੁਦਾਏ ਨੇ ਲਾ ਲੋ ਜਾਤ ਸਨਾਤੀ ਹੋਰ ਹਿੰਦ ਰਾਣੀਆਂ ਇਹ ਵੀ ਲੇਖਾ ਲਾਏ ਨੇ ਲਾ ਲੋ ਹੁਣ ਕਿਸ਼ੋ ਨੇ ਗਾਵੀ ਹੈ ਨਾਨਕ ਰੱਥ ਕਾ ਕੂਨੂੰ ਪਾਏ ਵੇ ਲਾ ਲੋ ਇਹ ਆਉਣ ਵਾਲਾ ਭਵਿੱਖ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਾਲੋ ਨੂੰ ਦੱਸਿਆ ਐਸੇ ਹੀ ਇਤਿਹਾਸ ਜੀਪਾਲਪੁਰ ਦੇ ਕੋੜੀ ਨੂੰ ਉਪਦੇਸ਼ ਦਿੰਦੇ ਨੇ ਹੁਣ ਤਕੜੇ ਉੱਚੀਕਾ ਮਾਰ ਰਿਹਾ ਹੈ ਤਨ ਤਿਕੁੜ ਹੋਇਆ ਹੈ ਆਪ ਬਾਣੀ ਉਚਾਰਨ ਕਰਦੇ ਨੇ ਜੀਓ ਤਪਤ ਹੈ ਬਾਰ ਬਾਰ ਤਪ ਤਪ ਕਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲ ਲਾਏ ਬਹੁਤਾ ਬੋਲਣ ਛੱਖਣ ਹੋਏ ਵਿਣ ਬੋਲੇ ਜਾਣੇ ਸਮਸੋਏ ਜਿਨ ਕੰਨ ਬੀਤੇ ਅੱਖੀ ਨਾਪ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖੇ ਅਗਨੀ ਪਾਏ ਬਾਜੇ ਪਵਨ ਅੱਖਾਂ ਸਭ ਜਾਏ ਜੇਤਾ ਬਹੁ ਪ੍ਰੀਤ ਸਵਾਦ ਸਮੇਂ ਕਾਲ ਦਾਗਾ ਦਾਗ ਦਾਗ ਦੋਸ਼ ਹੋਏ ਚੱਲਿਆ ਲਾਏ ਦਾਗਾ ਵੈਸਣ ਨਾਹੀਂ ਜਾਏ ਕਰਮ ਮਿਲਾ ਕਰ ਤੇਰਾ ਨਾਮ ਜਿਤ ਲੱਗ ਕਰਨਾ ਹੋਰ ਨਹੀਂ ਥਾਓ ਐਸੇ ਅਨੇਕਾਂ ਹੀ ਸ਼ਬਦ ਗੁਰੂ ਸਾਹਿਬ ਨੇ ਦੂਸਰਿਆਂ ਨੂੰ ਉਪਦੇਸ਼ ਕਰਨ ਲਈ ਉਚਾਰਨ ਕੀਤੇ ਜਿਵੇਂ ਪਾਸੋਂ ਤੁਸੀਂ ਪੜ੍ਹ ਕੇ ਆਏ ਹੋ ਕਿ ਦਇਆ ਕਪਾ ਸੰਤੋਖ ਸੂਦ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਣੇ ਘੱਤ ਨਾ ਇਹ ਪੁੱਛੈ ਨਾ ਮਰ ਲੱਗੈ ਨਾ ਇਹੋ ਜਲੈ ਨਾ ਜਾਏ ਤਾਂ ਦੱਸੋ ਮਾਨਸ ਨਾਨਕਾ ਜੋਗਾ ਚੱਲੇ ਪਾਏ ਐਸੇ ਅਨੇਕਾਂ ਸ਼ਬਦ ਇਹ ਸ਼ਬਦ ਵੀ ਇਸ ਪਹਿਲਾਂ ਦਾ ਵਿਚਾਰ ਕਰਦੀ ਹੈ ਇਹ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਲਾਹੌਰ ਵਿਖੇ ਦੋ ਖੱਤਰੀ ਭਰਾਵਾਂ ਗੰਗੂ ਅਤੇ ਭਾਗੂ ਉਹਨਾਂ ਦੋਵਾਂ ਬਰਥਾਏ ਉਚਾਰਨ ਕੀਤਾ ਹੈ ਉਹ ਖੱਤਰੀ ਸਨ ਜਿਨ੍ਹਾਂ ਨੇ ਅੱਜ ਵੀ ਖੱਤਰੀਆਂ ਲੋਕ ਸ਼ਰਾਬ ਕਰਦੇ ਅੱਜ ਵੀ ਉਹ ਪਿੱਤਰਾਂ ਲਈ ਕੁਝ ਕਰਦੇ ਕਿ ਉਹਨਾਂ ਲਈ ਸ਼ਰਾਬ ਕੀਤਾ ਜਾਏ ਉਹਨਾਂ ਦੇ ਵਿੱਚ ਭੁੱਜ ਰੁਕਾਇਆ ਜਾਏ ਅੱਜ ਵੀ ਉਹਨਾਂ ਨੇ ਮਹੀਨੇ ਕਰਦੇ ਦੋ ਬਰਸੀਆਂ ਬਣਾਉਂਦੇ ਉਹਨਾਂ ਦੇ ਵਿੱਚ ਕੁਝ ਕਰਦੇ ਕਰਿਆ ਜਾਏ ਤਾਂ ਕਿ ਉਹਨਾਂ ਨੂੰ ਮਿਲ ਜਾਏ ਯਾਦ ਰੱਖੋ ਕਰੋੜੀਏ ਨੇ ਵੀ ਆਪਣੇ ਬਾਪ ਲਈ ਸ਼ਰਾਬ ਕੀਤਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਕਿ ਤੇਰੇ ਬਾਪ ਨੂੰ ਇਹ ਸ਼ਰਾਬ ਨਹੀਂ ਪਹੁੰਚਿਆ ਇਹ ਤਾਂ ਖਾਕ ਤੇ ਖਾ ਗਏ ਔਰ ਉਸ ਨੂੰ ਨਹੀਂ ਪਹੁੰਚਿਆ ਚੱਲ ਜੇ ਤੂੰ ਉਹਨੂੰ ਵੇਖਣਾ ਮੈਂ ਤੈਨੂੰ ਖਾਣਾ ਤਿੰਨ ਦਿਨਾਂ ਦਾ ਭੁੱਖਾ ਹੈ ਆਪ ਜੀ ਨੇ ਲਿਜਾ ਕੇ ਝਾੜੀਆਂ ਵਿੱਚ ਪਏ ਇੱਕ ਬੁਗਿਆੜ ਨੂੰ ਦਿਖਾਇਆ ਕਿ ਇਹ ਤੇਰਾ ਬਾਪ ਹੈ ਜਦੋਂ ਤੱਕਿਆ ਕਿ ਮੇਰਾ ਬਾਪ ਬੁਗਿਆੜ ਕਹਿੰਦਾ ਮੈਨੂੰ ਕਿਵੇਂ ਪਤਾ ਚੱਲੇ ਮੈਨੂੰ ਯਕੀਨ ਕਿਵੇਂ ਹੋਵੇ ਕਿ ਮੇਰਾ ਬਾਪ ਇਹ ਹੈ ਧੰਨ ਗੁਰੂ ਸਾਹਿਬ ਨੇ ਸਤ ਕਰਤਾਰ ਕਹਿ ਕੇ ਪਾਣੀ ਦਾ ਸਿੱਟਾ ਮਾਰਿਆ ਉਸਦਾ ਸਰੀਰ ਸ਼ਾਂਤ ਹੋ ਗਿਆ ਉਹਦੀ ਰੂਹ ਨੇ ਆਵਾਜ਼ ਦਿੱਤੀ ਆਪਣੇ ਪੁੱਤਰ ਨੂੰ ਕਿ ਮੈਂ ਗੁਰੂ ਨਾਨਕ ਤੇਰੇ ਘਰ ਆਇਆ ਇਹਨਾਂ ਦੀ ਸੇਵਾ ਕਰੀ ਹੁਣ ਮੈਂ ਮੁਕਤ ਹੋਣ ਲੱਗਿਆ ਤੇਰੇ ਕੀਤੇ ਸ਼ਰਾਬ ਮੇਰੇ ਤੱਕ ਨਹੀਂ ਪਹੁੰਚੇ ਯਾਦ ਰੱਖਿਓ ਗੁਰੂ ਸਾਹਿਬ ਨੇ ਬੱਚੇ ਕਹਿ ਜੀਵਤ ਪਿੱਤਰ ਨਾ ਮਾਨਾ ਉਹ ਸ਼ਰਾਬ ਕਰਾਏ ਪਿੱਤਰ ਵੀ ਵਪਰੇ ਕੌ ਕੌ ਪਾਵਰ ਉਹ ਕੁੱਕਰ ਖਾਈ ਲੋਕ ਕੁਸ਼ਲ ਬਤਾਓ ਕੋਈ ਕੁਸ਼ਲ ਕੁਸ਼ਲ ਕਰਕੇ ਜਗ ਮਿਲਸਾ ਕੁਸ਼ਲ ਵੀ ਕੈਸੇ ਹੋਈ ਸ਼ਰਾਬ ਕਰਨੇ ਆਪਣੇ ਮਨ ਦੀ ਤਸੱਲੀ ਲਈ ਤਾਂ ਮਨੁੱਖ ਕਹਿ ਸਕਦਾ ਕਿ ਠੀਕ ਹੈ ਪਰ ਜੇ ਉਹ ਇਹ ਕਹੇ ਕਿ ਮੇਰੇ ਪਿੱਤਰਾਂ ਨੂੰ ਪਹੁੰਚ ਜਾਣਗੇ ਤਾਂ ਸ਼ਰਾਬ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਦੀ ਉਹ ਸਾਖੀ ਯਾਦ ਕਰ ਲਿਆ ਕਰੋ ਜਦੋਂ ਆਪ ਹਰਿਦਵਾਰ ਗੰਗਾ ਤੇ ਗਏ ਗੰਗਾ ਤੇ ਆਪ ਚਲੇ ਗਏ ਜਾ ਕੇ ਸੰਪਤੀ ਦੇਖ ਰਹੇ ਕਿ ਲੋਕ ਪਾਣੀ ਦੇ ਰਹੇ ਪਾਣੀ ਉਛਾਲ ਰਹੇ ਗੰਗਾ ਦੇ ਵਿੱਚੋਂ ਹੱਥ ਕਰਕੇ ਉੱਪਰ ਨੂੰ ਉਛਾਲ ਰਹੇ ਉਹਦੀ ਸਮਝ ਨਹੀਂ ਅੱਜ ਵਿਗਿਆਨਕ ਢੰਗ ਨਾਲ ਉਹਦਾ ਕੋਈ ਅਰਥ ਹੈ ਪਰ ਉਸ ਸਮੇਂ ਮਨ ਅੱਤ ਦੇ ਨਾਲ ਕੋਈ ਅਰਥ ਨਹੀਂ ਉਸਦਾ ਵਿਗਿਆਨਕ ਢੰਗ ਨਾਲ ਉਹਦਾ ਕੀ ਅਰਥ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ ਤੇ ਤੁਸੀਂ ਪਾਣੀ ਉਛਾਲਦੇ ਹੋ ਉਹਦੇ ਪਾਣੀ ਦੇ ਵਿੱਚੋਂ ਲੰਘ ਕੇ ਕਿਰਨਾਂ ਜਿਹੜੀਆਂ ਤੁਹਾਡੇ ਤੇ ਪੈਂਦੀਆਂ ਨੇ ਤੁਹਾਡੇ ਸਰੀਰ ਤੇ ਬਹੁਤ ਚੰਗਾ ਅਸਰ ਚੱਕਦੀਆਂ ਨੇ ਇਹ ਤਾਂ ਉਹਦਾ ਅਰਥ ਹੈ ਪਰ ਉਹ ਲੋਕ ਜਿਨ੍ਹਾਂ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਨੇ ਕਿ ਪਾਣੀ ਕਿਉਂ ਛੱਡ ਰਹੇ ਹੋ ਕਹਿੰਦੇ ਆਪਣੇ ਪਿੱਤਰਾਂ ਨੂੰ ਦੇ ਰਹੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਪੁੱਛਿਆ ਕਿੱਥੇ ਨੇ ਤੁਹਾਡੇ ਪਿੱਤਰ ਕਹਿੰਦੇ ਪ੍ਰਲੋਕ ਵਿੱਚ ਗਏ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਉਹਨਾਂ ਨੂੰ ਭਰਮ ਦੇ ਜਾਲ ਤੋਂ ਕੱਢਣਾ ਸੀ ਆਪਨੇ ਦੂਜੇ ਪਾਸੇ ਮੁੱਖ ਕੀਤਾ ਤੇ ਪਾਣੀ ਉਛਾਲਣ ਲੱਗ ਪਏ ਲੋਕਾਂ ਕਿਹਾ ਮਨ ਰੱਖਿਆ ਹੈ ਕਹਿਣ ਲੱਗੇ ਨਾਨਕ ਤੂੰ ਕੀ ਕਰਦਾ ਕਹਿੰਦਾ ਮੈਂ ਵੀ ਪਾਣੀ ਦਿੰਦਾ ਤੂੰ ਕਿੱਥੇ ਪਾਣੀ ਦੇ ਰਿਹਾ ਕਹਿੰਦਾ ਮੈਂ ਆਪਣੀਆਂ ਖੇਤੀਆਂ ਨੂੰ ਦੇ ਰਿਹਾ ਕਹਿੰਦੇ ਕਈਆਂ ਖੇਤੀਆਂ ਚ ਕਹਿੰਦੇ ਕਹਿੰਦੇ ਕਰਤਾਰਪੁਰ ਦੇ ਤੇ ਕਰਤਾਰਪੁਰ ਇਹ ਪਾਣੀ ਕਿਵੇਂ ਪਹੁੰਚੇਗਾ? ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੁਹਾਡਾ ਘਾੜਾ ਪਛਾਣਿਆ ਪਾਣੀ ਪਿੱਤਰਾਂ ਨੂੰ ਪਰਲੋਕ ਵਿੱਚ ਪਹੁੰਚ ਸਕਦਾ ਹੈ, ਜਿਹੜੇ ਲੋਕ ਦਾ ਤੁਹਾਨੂੰ ਪਤਾ ਹੀ ਨਹੀਂ, ਤੇ ਮੇਰਾ ਪਛਾਣਿਆ ਪਾਣੀ ਐਸੇ ਲੋਕ ਵਿੱਚ ਕਰਤਾਰਪੁਰ ਕਿਉਂ ਨਹੀਂ ਪਹੁੰਚ ਸਕਦਾ? ਲੋਕ ਭਰਮ ਜਾਲ ਤੋਂ ਨਿਕਲੇ, ਗੁਰੂ ਨਾਨਕ ਕਿਉਂ ਭਰਮ ਜਾਲ ਤੋਂ ਕੱਢਦਾ ਹੈ? ਔਰ ਅੱਜ ਸਾਹਿਬ ਸਤਿਗੁਰੂ ਪਾਤਸ਼ਾਹ ਜਦੋਂ ਉਹਨਾਂ ਨੇ ਪਿੱਤਰਾਂ ਦਾ ਸ਼ਰਾਬ ਖਾਣ ਨਿਮਿਤ ਧਨ ਕਿਤੋਂ ਚੁਰਾ ਕੇ ਲਿਆਂਦਾ ਹੈ, ਕਿਉਂਕਿ ਮਨੁੱਖ ਇਹ ਕਹਿੰਦਾ ਮੇਰਾ ਨੱਕ ਨਹੀਂ ਰਹਿਣਾ, ਐਸੀ ਵੀ ਗੱਲ ਇਸਦੀ ਹੈ ਨਾ ਕਿ ਜੇ ਮੈਂ ਨਾ ਐਂ ਕੀਤਾ ਤਾਂ ਮੇਰਾ ਨੱਕ ਨਹੀਂ ਰਹਿਣਾ, ਫਲਾਣੇ ਨੇ ਉਹ ਕਰ ਲਿਆ, ਇਹ ਆਪਣੇ ਨੱਕ ਲਈ ਮਰਦਾ ਹੈ। ਪਰਮਾਤਮਾ ਕਈ ਵਾਰ ਆਸ਼ਿਕ ਬਚਨ ਕਰਿਆ ਕਰਦੇ, ਕਹਿੰਦੇ ਭਾਈ ਜਿਹੜੇ ਨੱਕ ਰੱਖਣ ਦੀ ਗੱਲ ਕਰਦੇ ਨੇ ਈਸ਼ਵਰ ਉਹਨਾਂ ਨੂੰ ਹਾਥੀ ਦੀ ਜੋਤ ਦਿੰਦਾ ਹੈ, ਤੇ ਨੱਕ ਏਡਾ ਵੱਡਾ ਹੋ ਜਾਂਦਾ ਕਿ ਸੂਤੀ ਨਹੀਂ ਆਉਂਦਾ। ਇਸ ਕਰਕੇ ਆਪ ਕਿਆ ਕਰਦੇ, ਇਹਨਾਂ ਧਰਮਾਂ ਵਿੱਚੋਂ ਨਿਕਲਣ ਦੀ ਗੱਲ ਕਰੋ, ਇਹਨਾਂ ਧਰਮਾਂ ਵਿੱਚ ਦੁਬਾਰਾ ਦੁਬਾਰਾ ਪਵੋ ਨੇ ਨਿਕੋ ਨੇ। ਹੁਣ ਉਹਨਾਂ ਦੋ ਧਰਮਾਂ ਨੇ ਧਨ ਚੁਰਾ ਕੇ ਲੈ ਕੇ ਪਿਤਾ ਨੇ ਸ਼ਰਾਬ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਸੰਸਾਰ ਦਾ ਰਚਨ ਕਰਦੇ ਅਚਾਨਕ ਲਾਹੌਰ ਪਹੁੰਚੇ ਨੇ। ਹੁਣ ਲਾਹੌਰ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਆਏ, ਨਾਨਕ ਸਾਹਿਬ ਨੂੰ ਬੁਲਾ ਲਿਆ, ਕਰਨ ਚਾਹੋ ਚੰਨ ਪਾਓ, ਸਤਿਗੁਰੂ ਨਾਨਕ ਦੇਵ ਸਾਹਿਬ ਚਲੇ ਗਏ। ਉੱਥੇ ਉਹਨਾਂ ਲੋਕਾਂ ਬਹੁਤ ਵੱਡਾ ਇਕੱਠ ਕੀਤਾ, ਬ੍ਰਾਹਮਣ ਲਾਇਨ ਸ਼ਰਾਬ ਕਰਨ ਲਈ ਖਾਣ ਲਈ ਬੜੇ ਬੜੇ ਚੰਗੇ ਪਦਾਰਥ ਬਣਾਏ ਨੇ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਬਈ ਇਕੱਠ ਕਿਸ ਗੱਲ ਦਾ ਹੈ? ਕਹਿੰਦੇ ਜੀ ਆਪਣੇ ਪਿੱਤਰਾਂ ਨਿਮਿੱਤ ਸ਼ਰਾਬ ਕਰ ਲਿਆ। ਧੰਨ ਗੁਰੂ ਪਾਤਸ਼ਾਹ ਕਹਿਣ ਲੱਗੇ ਸ਼ਰਾਬ ਤੁਹਾਡੇ ਪਿੱਤਰਾਂ ਨੂੰ ਪਹੁੰਚ ਜਾਏਗਾ? ਕਹਿਣ ਲੱਗੇ ਹਾਂ ਜੀ, ਬ੍ਰਾਹਮਣ ਨੇ ਕਿਹਾ ਪਹੁੰਚੇਗਾ। ਧੰਨ ਗੁਰੂ ਪਾਤਸ਼ਾਹ ਕਹਿਣ ਲੱਗੇ ਤੁਸਾਂ ਪੈਸਾ ਕਿੱਥੋਂ ਲੈਂਦਾ, ਤੁਸੀਂ ਤਾਂ ਗਰੀਬ ਸੋ। ਕਹਿਣ ਲੱਗੇ ਜੀ ਚੋਰੀ ਕਰਕੇ ਲੈ। ਧੰਨ ਗੁਰੂ ਪਾਤਸ਼ਾਹ ਨੇ ਕਿਹਾ ਕਿ ਜੇ ਚੋਰੀ ਦੇ ਪੈਸੇ ਨਾਲ ਤੁਸੀਂ ਸ਼ਰਾਬ ਕਰਦੇ ਹੋ, ਇਹ ਜਿਹੜੀਆਂ ਵਸਤੂਆਂ ਤੁਸੀਂ ਇੱਥੇ ਲਿਆ ਕੇ ਲੋਕਾਂ ਨੂੰ ਛਕਾਈਆਂ ਨੇ ਦਿੱਤੀਆਂ ਨੇ, ਮੰਨ ਲਾ ਤੁਹਾਡੇ ਕਹਿਣ ਮੁਤਾਬਕ ਇਹ ਪਰਲੋਕ ਵਿੱਚ ਜਾਣਗੀਆਂ, ਤੇ ਇਹ ਤੁਹਾਡੇ ਜਿੱਥੋਂ ਤੁਸੀਂ ਚੋਰੀ ਕਰਕੇ ਲੈ ਉਹਨਾਂ ਦੇ ਪਿੱਤਰ ਵੀ ਤਾਂ ਪਰਲੋਕ ਵਿੱਚ ਨੇ। ਉਹ ਫਿਰ ਇਹਨਾਂ ਨੂੰ ਪਛਾਣ ਲੈਣਗੇ, ਇਹ ਸਾਰੀਆਂ ਵਸਤੂਆਂ ਪਛਾਣੀਆਂ ਜਾਣਗੀਆਂ। ਆਪ ਜੀ ਬਚਨ ਕਰ ਰਹੇ, ਉਹਨਾਂ ਨੂੰ ਉਪਦੇਸ਼ ਦੇ ਰਹੇ ਅੱਜ।
ਸਲੋਕ ਮਹਲਾ ਪਹਿਲਾ, ਜੇ ਮੋਹਾਕਾ ਘਰ ਨੂੰ ਹੈ, ਘਰ ਨੂੰ ਹੈ ਪਿਤਰੀ ਤੇ।
ਆਪ ਕਹਿਣ ਲੱਗੇ ਜੇ ਮੋਹਾਕਾ, ਮੋਹਾਕਾ ਦਾ ਅਰਥ ਹੈ ਚੋਰ, ਭੈੜਾ ਚੋਰ, ਕਿਸੇ ਦਾ ਘਰ ਮੋਹ ਹੈ, ਕਿਸੇ ਦਾ ਘਰ ਉਹ ਲੁੱਟ ਲਿਆਵੇ, ਉੱਥੋਂ ਬਹੁਤ ਸਾਰੀਆਂ ਵਸਤੂਆਂ ਚੋਰੀ ਕਰ ਲਿਆਵੇ, ਤੇ ਘਰ ਹੋਵੇ ਕਿਸੇ ਦੂਸਰੇ ਦਾ ਘਰ ਲੁੱਟ ਕੇ ਲਿਆ ਕੇ ਆਪਣੇ ਪਿੱਤਰਾਂ ਨੂੰ ਪਹੁੰਚਾਉਣ ਲਈ ਘਰ ਹੋਵੇ ਪਿੱਤਰੀ ਦੇ, ਆਪਣੇ ਪਿੱਤਰਾਂ ਦੇ ਨਿਮਿੱਤ ਉਹ ਵਸਤੂਆਂ ਦਾਨ ਕਰ ਦੇਵੇ। ਤੇ ਧਰਮ ਪਾਤਸ਼ਾਹ ਕਹਿੰਦੇ ਜੇ ਤੁਹਾਡੀ ਗੱਲ ਮੰਨ ਲਈ ਜਾਏ ਕਿ ਇਸ ਸਮੇਂ ਦਾ ਦਿੱਤਾ ਪਿੱਤਰਾਂ ਨੂੰ ਜਾ ਕੇ ਮਿਲੇਗਾ, ਤੇ ਧੰਨ ਪਾਤਸ਼ਾਹ ਕਹਿੰਦੇ ਅੱਗੇ ਇਹ ਵਸਤੂਆਂ ਜਿਹੜੀਆਂ ਨੇ ਜੇ ਇਹ ਅੱਗੇ ਜਾਣਗੀਆਂ ਤੁਹਾਡੇ ਕਹਿਣ ਮੁਤਾਬਕ ਤਾਂ ਅਗਲੀ ਪੰਕਤੀ ਚ ਕਹਿੰਦੇ
ਅੱਗੇ ਵਸਤ ਸਿਆਣੀ ਹੈ ਪਿੱਤਰੀ ਚੋਰ ਕਰੇ।
ਅੱਗੇ ਇਹਨਾਂ ਵਸਤੂਆਂ ਨੂੰ ਇਹਨਾਂ ਵਸਤੂਆਂ ਦੇ ਮਾਲਕ ਛਾਣ ਲੈਣਗੇ, ਜਦੋਂ ਉਹਨਾਂ ਨੇ ਤੁਹਾਡੇ ਪਿੱਤਰਾਂ ਕੋਲੇ ਵਸਤੂਆਂ ਵੇਖੀਆਂ ਤਾਂ ਉਹ ਤੁਹਾਡੇ ਪਿੱਤਰਾਂ ਨੂੰ ਚੋਰ ਕਹਿਣਗੇ। ਕਹਿਣ ਲੱਗੇ ਜੀ ਅਸੀਂ ਤਾਂ ਕਰਦੇ ਨੇ ਸ਼ਰਮ, ਬ੍ਰਾਹਮਣ ਨੇ ਜ਼ਬਰਦਸਤੀ ਕੀਤੀ ਉਹਨੇ ਕਿਹਾ ਸ਼ਰਾਬ ਜ਼ਰੂਰ ਕਰਨਾ ਹੈ, ਭਾਵੇਂ ਜੋ ਮਰਜ਼ੀ ਕਰੋ ਸ਼ਰਾਬ ਤਾਂ ਜ਼ਰੂਰ ਕਰਨਾ ਚਾਹੀਦਾ ਹੈ, ਇਸ ਕਰਕੇ ਚੋਰੀ ਕੀਤੀ ਹੈ। ਧੰਨ ਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ
ਵੱਡੀਆ ਹੱਥ ਤਲਾਲ ਕੇ ਮੁਸਕੀ ਇਹ ਕਰੇ।
ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਦਲਾਲ ਦੇ ਹੱਥ ਵੱਢੇ ਜਾਂਦੇ ਨੇ ਦਰਗਾਹ ਵਿੱਚ, ਜਿਹੜਾ ਇੱਥੇ ਜੀਵਾਂ ਦਾ ਮੁਨਸ਼ਫ ਬਣਦਾ ਹੈ, ਤੇ ਤੁਸੀਂ ਜ਼ਰੂਰ ਆਪਣੇ ਪਿੱਤਰਾਂ ਦੇ ਪੁੱਤ ਕਰੋ। ਯਾਦ ਰੱਖੋ ਗੁਰੂ ਨਾਨਕ ਦਾ ਸਿਧਾਂਤ ਕੀ ਕਹਿੰਦਾ ਹੈ। ਗੁਰੂ ਨਾਨਕ ਸਾਨੂੰ ਕੀ ਉਪਦੇਸ਼ ਦੱਸਦੇ ਨੇ, ਇੱਕ ਬੱਚਾ ਜੇ ਕਦੇ ਆਪਣੇ ਧਿਆਨ ਮਗਨ ਹੋ ਕੇ ਆਪਣੇ ਪ੍ਰਤੀ ਉਸਦੇ ਮਾਤਾ ਪਿਤਾ ਦੇ ਕੀਤੇ ਉਪਕਾਰ ਵੱਲ ਨਿਗਾਹ ਲਾਏ ਕਿ ਮੇਰੇ ਮਾਂ ਬਾਪ ਨੇ ਮੈਨੂੰ ਕਿਵੇਂ ਪਾਲਿਆ ਹੋਏਗਾ, ਮੇਰੀ ਮਾਂ ਨੇ ਮੇਰੀ ਪਾਲਣਾ ਕਿਵੇਂ ਕੀਤੀ, ਮੇਰੀ ਮਾਂ ਨੇ ਜਿਹੜਾ 10 ਮਹੀਨੇ ਮੈਨੂੰ ਆਪਣੇ ਪੇਟ ਵਿੱਚ ਰੱਖਿਆ, ਮੈਂ ਤਾਂ ਸਾਰੀ ਉਮਰ ਉਸਦਾ ਲੇਖਾ ਹੀ ਨਹੀਂ ਦੇ ਸਕਦਾ। ਫਿਰ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ, ਮੇਰੀ ਮਾਂ ਆਪ ਢਿੱਲੇ ਥਾਂ ਪਈ ਮੈਨੂੰ ਸੁੱਕੇ ਥਾਂ ਪਾਇਆ, ਮੇਰੀ ਮਾਂ ਨੇ ਆਪਣੀ ਜਵਾਨੀ ਦੁੱਧ ਗੜਾ ਬਣਾ ਕੇ ਆਪਣੇ ਅਸਤਰਾਂ ਰਾਹੀਂ ਖੋਲ ਕੇ ਮੈਨੂੰ ਪੜਾ ਦਿੱਤੀ, ਹਰ ਤਰ੍ਹਾਂ ਨਾਲ ਉਹਨੇ ਮੇਰੀ ਪ੍ਰਤਿਪਾਲਣਾ ਕੀਤੀ, ਮੇਰੀ ਮਾਂ ਨੇ ਮੈਨੂੰ ਖਵਾ ਖਵਾ ਕੇ ਭੋਜਨ ਛਕਾ ਕੇ ਚੰਗੇ ਤੋਂ ਚੰਗੇ ਭੋਜਨ ਛਕਾ ਕੇ ਮੇਰੀ ਪ੍ਰਤਿਪਾਲਣਾ ਕਰਕੇ ਮੈਨੂੰ ਜਵਾਨ ਕੀਤਾ, ਮੇਰੀ ਮਾਂ ਨੇ ਮੇਰੇ ਪਿਤਾ ਨੇ ਮੈਨੂੰ ਚੰਗੇ ਕੱਪੜੇ ਲੈ ਕੇ ਪਹਿਰਾਏ, ਮੇਰੇ ਲਈ ਚੰਗੇ ਸਾਧਨ ਜੁਟਾਏ ਕਿ ਸਾਡੇ ਪੁੱਤਰ ਨੂੰ ਕਿਸੇ ਅੱਗੇ ਹੱਥ ਨਾ ਫੈਲਾਉਣਾ ਪਵੇ। ਅਗਰ ਬੱਚਾ ਇਹ ਗੱਲ ਆਪਣੇ ਬਾਪ ਮਾਂ ਬਾਪ ਦਾ ਲਈ ਨਹੀਂ ਸੋਚਦਾ ਤਾਂ ਉਹ ਮਾਂ ਬਾਪ ਦਾ ਗੁਨਾਹਗਾਰ ਹੈ, ਉਹ ਮਾਂ ਬਾਪ ਦਾ ਕਰਜ਼ਾਈ ਹੈ, ਨਹੀਂ ਕਰਜ਼ਾ ਦਿੱਤਾ ਜਾ ਸਕਦਾ ਮਾਂ ਬਾਪ ਦਾ। ਧੰਨ ਪਾਤਸ਼ਾਹ ਪਾਵਨ ਬਾਣੀ ਐਸੇ ਬੱਚੇ ਕਹਿੰਦੇ ਕਿ ਜੀਵਨ ਪਿੱਤਰ ਨਾ ਮੰਨਣਾ ਕਹੂ, ਕਹਿੰਦੇ ਸੰਸਾਰ ਦੀ ਦਸ਼ਾ ਐਸੀ ਹੋ ਗਈ ਕਿ ਕਿਉਂ ਨਾ ਮਾਂ ਬਾਪ ਨੂੰ ਬਾਣੀ ਨਹੀਂ ਪੁੱਛਦੇ। ਪਰ ਜਦੋਂ ਕੋਈ ਮਾਂ ਬਾਪ ਮਰ ਜਾਂਦੇ ਤੇ ਫਿਰ ਕਹਿੰਦੇ ਉਹਨਾਂ ਨਿਮਿਤ ਸ਼ਰਾਪ ਕਰੋ। ਇੱਕ ਗੱਲ ਮੇਰੀ ਯਾਦ ਰੱਖਿਓ, ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਜਦੋਂ ਤੁਸੀਂ ਬਜ਼ੁਰਗ ਹੋਵੋਗੇ ਤੁਹਾਡੀ ਸੇਵਾ ਹੋਏਗੀ, ਜੇ ਤੁਸੀਂ ਨਾ ਕਰੋਗੇ ਤੁਹਾਡੀ ਸੇਵਾ ਨਹੀਂ ਹੋਵੇਗੀ, ਜੇ ਤੁਸੀਂ ਆਪ ਸੇਵਾ ਕਰੋਗੇ ਤੁਹਾਡੇ ਬੱਚੇ ਤੁਹਾਨੂੰ ਮਾਤਾ ਬਾਪ ਪਿਤਾ ਦੀ ਸੇਵਾ ਕਰਦੇ ਤੱਕਣਗੇ, ਤੇ ਜਦੋਂ ਤੁਸੀਂ ਬਜ਼ੁਰਗ ਹੋਵੋਗੇ ਉਹ ਤੁਹਾਡੀ ਸੇਵਾ ਕਰਨਗੇ, ਕਿਉਂਕਿ ਤੁਸੀਂ ਉਹਨਾਂ ਨੂੰ ਦੱਸੋਗੇ ਸਾਡੇ ਮਾਤਾ ਪਿਤਾ ਨੇ ਇਹਨਾਂ ਨੇ ਸਾਨੂੰ ਪ੍ਰਤਿਪਾਲਣਾ ਕਰਨ ਲਈ ਆ ਸੰਘਰਸ਼ ਕੀਤਾ ਹੈ, ਇਸ ਕਰਕੇ ਸਾਡਾ ਵਕਤ ਬਣਦਾ, ਇਹਨਾਂ ਨੇ ਸਾਨੂੰ ਪਾਲ ਕੇ ਜਵਾਨ ਕੀਤਾ ਕੇਵਲ ਇਸ ਲਈ ਕਿ ਜਦੋਂ ਇਹ ਬੁੱਢੇ ਹੋ ਜਾਣ ਅਸੀਂ ਇਹਨਾਂ ਦੀ ਕਮਜ਼ੋਰੀ ਮਰ ਸਕੀਏ, ਅਸੀਂ ਇਹਨਾਂ ਦੀ ਸਹਾਇਤਾ ਕਰ ਸਕੀਏ, ਅਸੀਂ ਇਹਨਾਂ ਦੀ ਪ੍ਰਤਿਪਾਲਣਾ ਕਰ ਸਕੀਏ। ਹੁਣ ਇਹਨਾਂ ਨੂੰ ਸਾਡੀ ਲੋੜ ਹੈ, ਇਸ ਕਰਕੇ ਅਸੀਂ ਇਹਨਾਂ ਦੀ ਪ੍ਰਤਿਪਾਲਣਾ ਕਰਨੀ ਹੈ, ਸਾਡਾ ਫਰਜ਼ ਬਣਦਾ ਹੈ। ਅਸੀਂ ਆਪਣੇ ਮਾਂ ਬਾਪ ਦੇ ਮੂੰਹ 'ਚ ਜਿਵੇਂ ਇਹਨਾਂ ਨੇ ਸਾਡੇ ਮੂੰਹ ਵਿੱਚ ਗ੍ਰਾਹੀਆਂ ਪਾ ਕੇ ਸਾਡੀ ਪ੍ਰਤਿਪਾਲਣਾ ਕੀਤੀ, ਹੁਣ ਇਹ ਬਜ਼ੁਰਗ ਨੇ ਇਹਨਾਂ ਦੇ ਮੂੰਹ 'ਚ ਅਸੀਂ ਗ੍ਰਾਹੀਆਂ ਪਾਈਏ ਕਿਉਂਕਿ ਨਹੀਂ ਖਾ ਸਕਦੇ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਭੋਜਨ ਕਰਾਓਗੇ ਤਾਂ ਪਿੱਤਰ ਕੀ ਬੱਕਰੇ ਕਹੋ ਕਹੋ ਮਾਰਾ ਕਲੂਆ ਕੁੱਕਰ ਖਾਈ, ਉਹ ਖਾ ਜਾਣਗੇ ਕੰਮ ਉੱਤੇ। ਤਾਂਗੁਰ ਪਾਤਸ਼ਾਹ ਕਹਿੰਦੇ ਜੇ ਐਸਾ ਕੁਝ ਕਰਕੇ ਤੁਸੀਂ ਕਹੋ ਸੁੱਖ ਮਿਲ ਜਾਣਗੇ, ਮੁੱਖ ਕੁਸ਼ਲ ਬਤਾਵੋ ਕੋਈ, ਕਹਿੰਦੇ ਕੋਈ ਮੈਨੂੰ ਦੱਸੋ ਕਿਵੇਂ ਸੁਖੀ ਹੋਏਗਾ ਇਸ ਢੰਗ ਨਾਲ। ਕੁਸ਼ਲ ਕੁਸ਼ਲ ਕਰਤੇ ਜਗ ਮਿਲਸੈ, ਕੁਸ਼ਲ ਵੀ ਕੈਸੇ ਹੋਈ, ਸੁੱਖ ਸੁੱਖ ਕਰਦਿਆਂ ਸੁੱਖ ਸ਼ਾਂਤੀ ਕਰਦਿਆਂ ਠੀਕ ਹੈ ਕਰਦਿਆਂ ਜਗ ਮਿਲਸ ਰਿਹਾ ਹੈ, ਠੀਕ ਕਿਵੇਂ ਹੋਵੇਗਾ ਜਦੋਂ ਨਿਉਂ ਕਰਦਾ ਹੈ। ਫਾਊਂਡੇਸ਼ਨ ਹੀ ਜਿਸ ਮਕਾਨ ਦੀ ਗੱਲ ਹੋਵੇ ਉਹ ਜ਼ਿਆਦਾ ਦਿਨ ਨਹੀਂ ਖੜ ਸਕਦਾ। ਯਾਦ ਰੱਖੋ ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਮੋਹ ਹਾਕਾ ਘਰ ਮੋਹ ਹੈ, ਘਰ ਮੋਹ ਹੈ ਪਿੱਤਰੀ ਦੇ ਅੱਗੇ ਵਸਤ ਸਿਆਣੀ ਹੈ, ਪਿੱਤਰੀ ਚੋਰ ਕਰੇ ਵੱਡੀਆ ਹੱਥ ਦਲਾ ਲੱਗੇ ਮੁਸਤੀ ਇਹੋ ਕਰੇ। ਕਹਿੰਦੇ ਇਸ ਬ੍ਰਾਹਮਣ ਦੇ ਹੱਥ ਦਰਗਾਹ ਵਿੱਚ ਵੱਡੇ ਜਾਣਗੇ ਜਿਹਨੇ ਤੁਹਾਨੂੰ ਚੋਰੀ ਲਈ ਪ੍ਰੇਰਿਆ, ਚੋਰੀ ਕਰਕੇ ਵੀ ਭਾਵੇਂ ਨੱਠੇ ਆਓ ਪਰ ਸ਼ਰਾਬ ਜ਼ਰੂਰ ਕਰਨਾ ਹੈ, ਇਹਦੇ ਹੱਥ ਵਧੀਆ ਹੱਥ ਦਲਾ ਕੇ ਉਹਦੇ ਹੱਥ ਦਰਗਾਹ ਵਿੱਚ ਵੱਡੇ ਜਾਣਗੇ। ਨਾਨਕ ਅਗਲੀ ਪੰਕਤੀ ਚ ਕਹਿੰਦੇ
ਨਾਨਕ ਅੱਗੇ ਸੋ ਮਿਲੇ ਜੇ ਖੱਡੇ ਘਾਲੇ ਦੇ।
ਤੁਹਾਨੂੰ ਪਾਤਸ਼ਾਹ ਕਹਿੰਦੇ ਅੱਗੇ ਉਹ ਮਿਲਦਾ ਹੈ ਜੋ ਜੀਵ ਆਪਣੀ ਨੇਕ ਕਮਾਈ ਕਰਕੇ ਘਾਲਣਾ ਕਰਕੇ ਖੱਟਦਾ ਹੈ ਅਤੇ ਆਪਣੇ ਹੱਥੀ ਉਹਦੇ ਤਦਾਨ ਕਰਦਾ ਹੈ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਆਪਣੀ ਮਿਹਨਤ ਕਰਕੇ ਕਮਾਈ ਕਰਕੇ ਲਿਆਵੇ ਖੱਟਕੇ ਉਹਦੇ ਵਿੱਚੋਂ ਦਾਨ ਕਰੇ ਉਹ ਅੱਗੇ ਮਿਲਦਾ ਹੈ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿੰਦੇ ਹਨ
ਮਹੱਲਾ ਪਹਿਲਾ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ।
ਆਪ ਜੀ ਅਪਵਿੱਤਰਤਾ ਦੀ ਗੱਲ ਕਰਦੇ। ਪਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਔਰਤ ਨੂੰ ਮਾਸਕ ਧਰਮ ਆਉਂਦਾ ਹੈ, ਮਹੀਨਾ ਮੈਸੇਜ ਆਉਂਦੇ ਨੇ, ਉਹ ਅਪਵਿੱਤਰ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਇਹ ਪ੍ਰਮਾਣ ਦਿੰਦੇ, ਕਹਿੰਦੇ ਨੇ ਜਿਉਂ ਜੋਰੂ ਸਿਰ ਨਾ ਬਣੀ ਆਵੇ ਵਾਰੋ ਵਾਰ 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 ਹਰ ਸਮੇਂ ਹਰ ਮਹੀਨੇ ਆਉਂਦੀ ਹੈ, ਉਹਨੂੰ ਸਰੀਰ ਵਿੱਚੋਂ ਹੀ ਉਹਦੇ ਚੋਂ ਖੂਨ ਪੈਦਾ ਹੁੰਦਾ ਹੈ, ਉਸ ਕਰਕੇ ਖੁਦ ਪਵਿੱਤਰ ਮੰਨਿਆ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਖੂਬ ਰੂਪ ਇਸ ਤਰ੍ਹਾਂ ਅਗਲੀ ਪੰਕਤੀ ਕਰਦੇ ਨੇ।
ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ।
ਕਹਿੰਦੇ ਜਿਹੜੇ ਮੈੜੇ ਵਿਚਾਰਾਂ ਵਾਲੇ, ਭੈੜੇ ਵਿਚਾਰਾਂ ਵਾਲੇ ਝੂਠੇ ਲੋਕ ਨੇ, ਉਹਨਾਂ ਦੇ ਝੂਠ ਅੰਦਰ ਵਸ ਜਾਂਦਾ ਹੈ। ਉਸ ਅੰਦਰ ਵਸੇ ਝੂਠ ਕਰਕੇ ਉਹ ਝੂਠਾ ਵਿਅਕਤੀ ਅੰਦਰਲੇ ਝੂਠ ਨਾਲ ਜਿਹੜਾ ਉਹ ਅੰਤਸ਼ਕਰਨ ਵਿੱਚ ਵਸਿਆ ਉਹਦੇ ਨਾਲ ਜੁੜ ਗਿਆ। ਝੂਠੇ ਝੂਠਾ ਮੁੱਖ ਵਸੈ, ਉਹ ਝੂਠ ਝੂਠ ਉਹਦੇ ਮੂੰਹ ਵਿੱਚੋਂ ਬਾਹਰ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਿਤ ਨਿਤ ਹੋਏ ਖੁਆਰ। ਉਸ ਝੂਠ ਕਰਕੇ ਨਿਤਾ ਪ੍ਰਤੀ ਉਸ ਵਿਅਕਤੀ ਨੂੰ ਖੁਆਰ ਖਰਾਬ ਹੋਣਾ ਪੈਂਦਾ ਹੈ। ਯਾਦ ਰੱਖਿਓ, ਰਸ਼ੀਆ ਦੇ ਵਿੱਚ ਇਨਕਲਾਬ ਲਿਆਉਣ ਵਾਲਾ ਵਿਅਕਤੀ ਵਲਾਦੀਮੀਰ ਇਲੀਚ ਲੈਨਿਨ, ਉਹਨੇ ਇੱਕ ਗੱਲ ਕਹੀ ਹੈ ਲੈਨਿਨ ਨੇ ਕਿ ਜੇ ਤੁਸੀਂ ਇੱਕ ਝੂਠ ਬੋਲਦੇ ਹੋ ਉਹਨੂੰ ਲੁਕਾਉਣ ਲਈ ਤੁਹਾਨੂੰ 100 ਝੂਠ ਹੋਰ ਬੋਲਣਾ ਪੈਂਦਾ। ਜਦੋਂ 100 ਬੋਲੋਗੇ ਫਿਰ ਉਹ 100 ਨੂੰ ਵੀ ਲੁਕਾਉਣ ਲਈ ਤੱਕ ਕਰੋਗੇ, ਫਿਰ ਤੁਹਾਡੇ ਸਾਰਾ ਜੀਵਨ ਦਾ ਵਿਵਹਾਰ ਹੀ ਝੂਠਾ ਹੋ ਜਾਂਦਾ। ਯਾਦ ਰੱਖਿਓ, ਜਦੋਂ ਵਿਚਾਰ ਉੱਠੇ ਨੇ ਆਚਾਰ ਪੁੱਠਾ ਹੈ, ਜਦੋਂ ਆਚਾਰ ਪੁੱਠਾ ਹੈ ਉਦੋਂ ਵਿਵਹਾਰ ਪੁੱਠਾ ਹੈ, ਜਦੋਂ ਵਿਵਹਾਰ ਪੁੱਠਾ ਹੈ ਉਦੋਂ ਸੰਸਾਰ ਪੁੱਠਾ ਹੈ। ਤੁਹਾਡੇ ਆਪਣੇ ਵਿਚਾਰਾਂ ਤੇ ਸਭ ਕੁਝ ਨਿਰਭਰ ਕਰਦਾ ਹੈ। ਜਦੋਂ ਝੂਠ ਪ੍ਰਤੀ ਹਰ ਸਮੇਂ ਤੁਹਾਡੇ ਅੰਦਰ ਵਿਚਾਰ ਚੱਲਦੇ ਤਾਂ ਤੁਹਾਨੂੰ ਪਾਤਸ਼ਾਹ ਕਹਿੰਦੇ ਝੂਠੇ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਫਿਰ ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ,
ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ।
ਆਪ ਜੀ ਕਹਿੰਦੇ ਇਹਨਾਂ ਵਿਅਕਤੀਆਂ ਨੂੰ ਪਵਿੱਤਰ ਨਾ ਕਹੋ ਜਿਹੜੇ ਕੇਵਲ ਤਨ ਦਾ ਇਸ਼ਨਾਨ ਕਰਕੇ ਬਹਿ ਜਾਂਦੇ ਨੇ, ਤਾਂ ਜੀ ਅਸੀਂ ਪਵਿੱਤਰ ਹੋ ਗਿਆ। ਯਾਦ ਰੱਖਿਓ, ਕਿਸੇ ਬ੍ਰਾਹਮਣ ਨੇ ਕਿਸੇ ਨੂੰ ਕਿਹਾ ਗੱਲ ਕਰਨ ਲਈ ਆਇਆ, ਕਹਿੰਦਾ ਵੀ ਸੁੱਚੇ ਕੋ ਮੈਂ ਗੱਲ ਕਰਦਾ, ਤੂੰ ਆ ਬਾਣ ਲੈ ਪੂਰੀ ਕਰਦਾ, ਪ੍ਰੇਤ ਮਾਰ ਲੈ ਉਹ ਸੁੱਚਾ ਕਰਦਾ। ਬ੍ਰਾਹਮਣ ਦੇ ਕਹਿਣ ਤੋਂ ਨਾ ਕਿਹਾ ਕਰਨ, ਜਦੋਂ ਬਾਣੀ ਦਾ ਟੁੱਟਾ ਉਹਨੇ ਸਾਰਾ ਰੱਖ ਲਿਆ, ਬ੍ਰਾਹਮਣ ਕੋਈ ਤਾਂ ਸੁੱਚਾ ਹੋ ਗਿਆ। ਕਹਿੰਦਾ ਹਾਂ, ਉਹਨੇ ਬਾਣੀ ਦੀ ਟੋਲੀ ਭਰੀ ਤੇ ਬ੍ਰਾਹਮਣ ਦੇ ਉੱਤੇ ਪਾ ਦਿੱਤੀ, ਕਹਿੰਦਾ ਝੂਠਾ ਪਾਣੀ ਤੇਰੇ ਤੇ ਪਾ ਦਿੱਤਾ। ਉਹ ਕਹਿੰਦਾ ਅੱਧੇ ਘੰਟੇ ਤੋਂ ਇਹਨੂੰ ਸੁੱਚਾ ਕਰਨ ਲਈ ਲੱਗਿਆ, ਅੱਜ ਤੱਕ ਸੁੱਚਾ ਹੀ ਨਹੀਂ ਹੋਇਆ, ਝੂਠਾ ਹੀ ਹੈ। ਯਾਦ ਰੱਖੋ, ਇਸ ਪਵਿੱਤਰਤਾ ਨੂੰ ਗੁਰੂ ਨਾਨਕ ਨਹੀਂ ਮੰਨਦਾ। ਗੁਰੂ ਨਾਨਕ ਕਿਸ ਪਵਿੱਤਰਤਾ ਨੂੰ ਮੰਨਦੇ ਨੇ? ਜਿਹੜੀ ਤੁਹਾਡੇ ਅੰਤਸ਼ਕਰਨ ਵਿੱਚ ਹੈ। ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ। ਅਸੀਂ ਜੁੜ ਗਏ ਬਾਹਰ ਦੀ ਸੁਚਤਾਈ ਨਾਲ, ਇਹਦਾ ਮਤਲਬ ਇਹ ਵੀ ਨਾ ਸਮਝ ਲੈਣਾ ਕਿ ਤੁਸੀਂ ਜਿਹਨੂੰ ਮਰਜ਼ੀ ਝੂਠ ਖਵਾਈ ਜਾਓ ਖਾਈ ਜਾਓ, ਕਿਉਂ ਵੀ ਨਹੀਂ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਮੁਤਾਬਕ, ਡਾਕਟਰਾਂ ਮੁਤਾਬਕ, ਵਿਗਿਆਨ ਮੁਤਾਬਕ ਕਿੰਨੀਆਂ ਬਿਮਾਰੀਆਂ ਕਿੰਨੇ ਲੋਕਾਂ ਨੂੰ ਐਸੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਹੱਥਾਂ ਵਿੱਚੋਂ ਵੀ ਤੁਹਾਨੂੰ ਲੱਗ ਸਕਦੀਆਂ ਨੇ। ਇਸ ਕਰਕੇ ਕਿਸੇ ਦੇ ਨਾਲ ਭੋਜਨ ਕਰਨਾ ਵੀ ਗਲਤ ਹੈ, ਝੂਠੇ ਹੱਥ ਲਾਉਣੇ ਵੀ ਗਲਤ ਨੇ। ਪਰ ਇਹ ਸੋਚ ਕੇ ਨਹੀਂ ਕਿ ਝੂਠੇ ਨੇ, ਇਹ ਸੋਚ ਕੇ ਇਹਨਾਂ ਹੱਥਾਂ ਵਿੱਚ ਕਿੰਨੇ ਤਰ੍ਹਾਂ ਦੇ ਬੈਕਟੀਰੀਆ ਲੱਗੇ ਹੋਣਗੇ, ਤੁਸੀਂ ਭੋਜਨ ਕਰਨ ਤੋਂ ਪਹਿਲਾਂ ਹੱਥ ਕਿਉਂ ਧੋਂਦੇ ਹੋ, ਤੇ ਕਿੰਨੇ ਤਰ੍ਹਾਂ ਦੇ ਸਾਹ ਵਿੱਚੋਂ ਖੁੱਲ ਕੇ ਬੈਕਟੀਰੀਆ ਤੁਹਾਡੇ ਹੱਥਾਂ ਨਾਲ ਲੱਗ ਜਾਂਦੇ। ਉਹ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਸਾਫ਼ ਨਹੀਂ ਕਰਦੇ ਉਹ ਲੱਗਦੇ ਨਹੀਂ, ਜਦੋਂ ਤੁਸੀਂ ਭੋਜਨ ਕਰਦੇ ਹੋ ਤੁਹਾਡੇ ਅੰਦਰ ਚਲੇ ਜਾਂਦੇ ਨੇ, ਅਨੇਕਾਂ ਬਿਮਾਰੀਆਂ ਨੂੰ ਜਨਮ ਦਿੰਦੇ ਨੇ। ਇਸ ਲਈ ਉਹ ਬਾਹਰ ਦੀ ਜਿਹੜੀ ਨਿਰਮਲਤਾ ਜਾਂ ਸਵੱਛਤਾ ਉਹ ਜ਼ਰੂਰੀ ਹੈ। ਤਾਂ ਜੇ ਤੁਸੀਂ ਇਹ ਕਹੋ ਕਿ ਦੋ ਅੰਮ੍ਰਿਤ ਥਾਲੀ ਬੈਠੇ ਇਕੱਠੇ ਭੋਜਨ ਕਰ ਰਹੇ, ਇੱਕ ਦੀ ਥਾਲੀ ਦੂਜੇ ਨਾਲ ਟੱਚ ਕਰਦੀ, ਪਰ ਲੋਕਾਂ ਵਿੱਚ ਤੁਸੀਂ ਥਾਲੀ ਮੇਰੀ ਥਾਲੀ ਨਾਲ ਲਾਤੀ ਤਾਂ ਗਲਤ ਗੱਲ ਹੈ। ਤਾਂ ਬਾਦਸ਼ਾਹ ਕਹਿੰਦੇ ਸੁੱਚੇ ਇਹ ਨਾ ਆਖੀਆ ਹੈ ਬਹਿਣ ਜੇ ਪਿੰਡਾਂ ਧੋਏ। ਪੁੱਛਿਆ ਸੁੱਚੇ ਕੌਣ ਨੇ ਸਤਿਗੁਰੂ? ਅਗਲੀ ਪੰਕਤੀ ਵਿੱਚ ਆਪ ਜੀ ਜਵਾਬ ਦਿੰਦੇ ਹਨ,
ਸੁੱਚੇ ਸਹੀ ਨਾਨਕ ਜਿਨ ਮਨ ਵਸਿਆ ਸੋਏ।
ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਸ ਗਿਆ, ਜਿਨ੍ਹਾਂ ਦੇ ਮਨ ਵਿੱਚ ਈਸ਼ਵਰ ਵਸ ਗਿਆ, ਉਹ ਵਿਅਕਤੀ ਸੁੱਚੇ ਹੁੰਦੇ। ਕਹਿ ਕਬੀਰ ਤੇਰੀ ਨਾਲ ਸੁੱਚੇ ਸੱਚੀ ਪਰੀ ਵਿਚਾਰਾ, ਜਿਨ੍ਹਾਂ ਨੂੰ ਸੱਚ ਦੀ ਵਿਚਾਰ ਪੈ ਗਈ ਉਹ ਸੁੱਚੇ ਹੁੰਦੇ। ਹੁਣ ਜਦੋਂ ਅਸੀਂ ਆਪਣੇ ਆਪ ਨੂੰ ਵੇਖਾਂਗੇ ਕਿ ਜੇ ਅਸੀਂ ਸੁੱਚੇ ਹਾਂ ਲੱਗੇਗਾ ਨਹੀਂ ਸੁੱਚੇ ਤਾਂ ਹੈ ਜੀ ਸੁੱਚੇ ਹਾਂ, ਸੁੱਚੇ ਨਹੀਂ ਹਾਂ। ਅਸੀਂ ਕਦੇ ਸੁੱਚੇ ਬਣਦੇ ਵੀ ਨਹੀਂ ਕੀਤਾ ਕਿ ਸੁੱਚੇ ਬਣਿਆ ਜਾਏ। ਸੁੱਚ ਹੋਵੇ ਤਾਂ ਆਪ ਜੀ ਕੱਲ੍ਹ ਪੜ੍ਹ ਕੇ ਆਇਓ ਕਿ ਸੱਚ ਪਾਈ ਹੈ, ਜਦੋਂ ਸੱਚ ਪ੍ਰਾਪਤ ਹੋ ਗਿਆ ਫਿਰ ਸੁੱਚੇ ਹੋਵਾਂਗੇ। ਸਾਡੇ ਮਨ ਵਿੱਚ ਗਲਤ ਵਿਚਾਰ ਚੱਲਦੇ, ਅਸੀਂ ਕਹਿੰਦੇ ਨਹੀਂ ਜੂਠੇ ਹੱਥ ਨਾਲ ਲਾ ਦੇਣ ਦੇਖੀ ਸਭ ਕੰਮ ਖਰਾਬ ਹੋ ਜਾਂਦਾ, ਨਹੀਂ ਉਹ ਗਲਤ ਵਿਚਾਰ ਜੂਠੇ ਦੇ, ਤੁਹਾਡੀ ਰਸਨਾ ਤੋਂ ਨਿੰਦਾ ਨਿਕਲਦੀ ਜੂਠੀ ਹੈ, ਤੁਹਾਡੇ ਕੰਨ ਜੂਠੇ ਦੇ ਨਿੰਦਾ ਸੁਣਦੇ ਨੇ ਝੂਠ ਸੁਣਦੇ ਨੇ, ਤੁਹਾਡੀ ਰਸਨਾ ਜੂਠੀ ਹੈ, ਤੁਹਾਡੇ ਵਿਚਾਰ ਜੂਠੇ ਨੇ, ਭੈੜੀ ਕਿਰਤ ਕਰਕੇ ਤੁਹਾਡੇ ਹੱਥ ਜੂਠੇ ਨੇ, ਗਲਤ ਪਾਸੇ ਜਾਣ ਕਰਕੇ ਪੈਰ ਜੂਠੇ ਨੇ। ਇਹਨਾਂ ਨੂੰ ਸੁੱਚੇ ਕਰਨ ਲਈ ਇਹ ਧੋਤਿਆਂ ਸੁੱਚੇ ਨਹੀਂ ਬਣੇ, ਤੀਰਥਾਂ ਤੇ ਜਾਂਦੇ ਨੇ ਲੋਕ ਧੋਣ ਲਈ, ਗੁਰੂ ਸਾਹਿਬ ਉਹਨਾਂ ਨੇ ਕੀ ਬਚਨ ਕਰਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਕੋਰ, ਇੱਕ ਬੌਲਥੀ ਨਾਤਿਆਂ ਦੋਏ ਪਾਠੜੀਆ ਸੋਰ, ਬਾਹਰ ਉੱਤੀ ਤੂਮੜੀ ਅੰਦਰ ਵਿਸ਼ਨ ਕੋਰ, ਸਾਰ ਭਰੇ ਖਣ ਨਾਤਿਆਂ ਚੋਰ ਸੇ ਚੋਰਾ ਚੋਰ। ਤੇ ਗੁਰੂ ਨੂੰ ਪੁੱਛੀਏ ਤੀਰਥ ਕੋਈ ਦੱਸੋ ਕਿੱਥੇ ਜਾ ਕੇ ਪਵਿੱਤਰ ਹੋਏਗਾ, ਆਪ ਜੀ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸਭ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਜਾ ਸਹਾਰਾ, ਹਾਂ ਨਾਮ ਹਰਕਾ ਸਦਾ ਜਾਗੋ, ਦੇਹ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮੈਂ ਲਾਗਾ ਸਤ ਬਿਨਾ, ਗੁਰਵਾਕ ਨਿਰਮਲ ਸਦਾ ਚਰਨ ਨਿਤ ਸਾਖੀ ਮੱਜਣਾ, ਸਾਚ ਨਾ ਲਾਗਾ ਮੈਂ ਕਿਆ ਵਰਤ ਹੋਈ ਹੈ। ਜਿਹੜੇ ਸੱਚ ਨਾਲ ਜੁੜ ਗਏ ਉਹ ਸੁੱਚੇ ਹੋ ਗਏ, ਉਹਨਾਂ ਨੂੰ ਮੈਲ ਨਹੀਂ, ਉਹ ਫਿਰ ਕਿਹੜੀ ਮੈਲ ਹੋਣੀ ਤੀਰਥ ਤੇ ਜਾਣ, ਸੱਚ ਨਾ ਲਾਗਾ ਮੈਂ ਕਿਆ ਵਰਤ ਹੋਈ ਹੈ, ਗੁਣ ਹੈ ਹਾਰ ਪਰੋਏ ਕਿਸ ਪਰ ਹੋਈ ਹੈ। ਉਹਨਾਂ ਨੇ ਗੁਣਾਂ ਦੇ ਹਾਰ ਪਰੋ ਕੇ ਆਪਣੇ ਗਲੇ ਚ ਪਾ ਲਏ, ਉਹ ਕਿਹੜੇ ਗੁਣ ਨੂੰ ਰੋਣ ਹੋਣ, ਕਿਆ ਗੁਣ ਸਾਡੇ ਕੋਲ ਨਹੀਂ, ਇਸ ਗੁਣ ਲਈ ਅਸੀਂ ਤੀਰਥ ਤੇ ਜਾਣਾ ਹੈ। ਤਾਂ ਧੰਨ ਗੁਰੂ ਪਾਤਸ਼ਾਹ ਨੇ ਕਿਹਾ ਸੁੱਚੇ ਇਹ ਨਾ ਆਖੀਆ ਹੈ, ਬਹਿਣ ਦੇ ਪਿੰਡਾਂ ਹੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਗੱਲ ਕਰਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਧਨ ਤਬਾਹ ਕਮਾਇਆ, ਪਦਾਰਥ ਬੜੇ ਇਕੱਠੇ ਕੀਤੇ, ਬੜੇ ਬੜੇ ਮਕਾਨ ਵੀ ਬਣਾਏ, ਪਰ ਈਸ਼ਵਰ ਦਾ ਨਾਮ ਨਹੀਂ ਜਪਿਆ, ਉਹਨਾਂ ਦੀ ਗੱਲ ਅਗਲੀ ਪੰਕਤੀਆਂ ਵਿੱਚ ਆਪ ਜੀ ਕਰ ਰਹੇ ਹਨ।
ਕੌੜੀ ਤੁਰੇ ਬਣਾਣੇ ਕੌਣ ਵੇਗ, ਹਰ ਰੰਗੀ ਧਰਮ ਸਵਾਰਿਆ।
ਕਹਿੰਦੇ ਇਹ ਦੁਨੀਆਂ ਦੇ ਲੋਕੋ, ਬੜੇ ਬੜੇ ਅਮੀਰ ਲੋਕ ਜਿਨ੍ਹਾਂ ਦੇ ਘਰ ਵਿੱਚ ਚੰਗੇ ਘੋੜੇ ਨੇ, ਉਹਨਾਂ ਘੋੜਿਆਂ ਦੇ ਪਾਉਣ ਲਈ ਚੰਗੇ ਪਲਾਣੇ ਕਾਠੀਆਂ ਨੇ, ਉਹ ਘੋੜੇ ਵੀ ਐਸੇ ਨੇ ਜਿਹੜੇ ਪਾਉਣ ਦੇ ਵੇਗਵਾਨ ਤੇਜ ਚੱਲਦੇ ਨੇ, ਤੁਰੇ ਪਲਾਣੇ ਪਾਉਣ ਵੇਗ, ਉਹ ਉਹਨਾਂ ਘੋੜਿਆਂ ਨੂੰ ਸ਼ਿੰਗਾਰ ਕੇ ਉਹਨਾਂ ਦੇ ਉੱਤੇ ਚੜ੍ਹਦੇ ਨੇ। ਉਹਨਾਂ ਨੇ ਆਪਣੇ ਘਰਾਂ ਨੂੰ ਹਰ ਰੰਗੀ ਹਰਨ ਸਵਾਰਿਆ, ਹਰਨ ਦਾ ਅਰਥ ਹੈ ਘਰ। ਉਹਨਾਂ ਨੇ ਹਰ ਤਰੀਕੇ ਨਾਲ ਹਰ ਢੰਗ ਨਾਲ ਆਪਣੇ ਘਰ ਨੂੰ ਸਵਾਰਿਆ ਹੈ। ਉਹਨਾਂ ਦੇ ਘਰ ਵਿੱਚ ਭਾਵ ਸਤਿਗੁਰੂ ਦਾ ਇਹ ਕਿ ਸਾਰੇ ਸੁੱਖ ਦੇ ਸਾਧਨ ਉਹਨਾਂ ਦੇ ਘਰਾਂ ਵਿੱਚ ਮੌਜੂਦ ਨੇ। ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਨ ਸਵਾਰਿਆ, ਉਹਨਾਂ ਨੇ ਆਪਣੇ ਘਰ ਨੂੰ ਬੜੇ ਚੰਗੇ ਢੰਗ ਨਾਲ ਸਜਾਇਆ ਹੈ। ਉਹਨਾਂ ਦੇ ਕੋਲ ਸੁੰਦਰ ਘੋੜੇ ਨੇ, ਤੇਜ ਚੱਲਣ ਵਾਲੇ ਘੋੜੇ ਨੇ, ਬਹੁਤ ਸੋਹਣੀਆਂ ਸੋਨੇ ਦੀਆਂ ਜੜੀਆਂ ਹੋਈਆਂ, ਉਹਨਾਂ ਦੇ ਪਾਉਣ ਵਾਲੇ ਪਲਾਣੇ ਕਾਠੀਆਂ ਦੇ। ਧੰਨ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਕੁੱਝ ਮੰਡਪ ਮਾੜੀਆਂ ਡਾਏ ਬੈਠੇ ਕਰ ਪਾਸ ਆਇਆ।
ਉਹਨਾਂ ਦੇ ਬੜੇ ਚੰਗੇ ਮਕਾਨ ਹਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੰਡਪ ਕਹਿੰਦੇ ਨੇ ਪੱਕੇ ਮਕਾਨਾਂ ਨੂੰ, ਕੁੱਝ ਦੋ ਤਿੰਨ ਚਾਰ ਮੰਜ਼ਲਾਂ ਵਾਲੇ, ਕੋਠੇ ਕੱਚੇ ਕੋਠੇ, ਮੰਡਪ ਮਾੜੀਆਂ ਮਾੜੀਆਂ, ਬਹੁਤ ਖੁੱਲੀਆਂ ਹਵੇਲੀਆਂ, ਧੰਨ ਗੁਰੂ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਵਿੱਚ ਮੰਡਪ ਸ਼ਬਦ ਬਾਰੇ ਜ਼ਿਕਰ ਕਰਦੇ ਲਿਖਿਆ, ਗਹਿਰੀ ਫਰਕ ਹੈ ਨੀਮ ਖੁਦਾਈ, ਉੱਪਰ ਮੰਡਪ ਵਿਛਾਏ ਮਾਰ ਪੰਡੇ ਤੇ ਕੋ ਅਧਾਈ, ਜਿਨ ਤ੍ਰਿਣ ਥਰ ਗੁਣ ਬਣਾਏ। ਕਹਿੰਦੇ ਇਹ ਮਨੁੱਖ ਬੜੀਆਂ ਡੂੰਘੀਆਂ ਨੀਵਾਂ ਪੁੱਟ ਕੇ ਆਪਣਾ ਚੰਗਾ ਘਰ ਵਸਾਰਦਾ ਹੈ, ਪਰ ਪਤਾ ਨਹੀਂ ਇਹ ਸੋਚਦਾ ਮੈਂ ਕਿੰਨੀ ਦੇਰ ਤੱਕ, ਕਹਿੰਦਾ ਬੜਾ ਮਜ਼ਬੂਤ ਹੋਏਗਾ, ਇੰਨੇ 100 ਸਾਲ ਦੀ ਬੁਨਿਆਦ ਹੈ। ਪਰ ਧਰਮਗੁਰੂ ਪਾਤਸ਼ਾਹ ਕਹਿੰਦੇ ਤੱਕ ਨਾ ਮਾਰ ਕੱਢੇ ਸੀ ਗੱਲ, ਜਿਹਦੀ ਉਮਰ ਤਾਂ ਬੜੀ ਲੰਬੀ ਸੀ ਪਰ ਉਹਨੇ ਆਪਣੇ ਸਿਰ ਤੇ ਕੱਖ ਰੱਖ ਕੇ ਸਾਰੀ ਉਮਰ ਗੁਜ਼ਾਰ ਲਈ। ਜਦੋਂ ਕੋਈ ਮਾਰਕੰਡੇ ਰਿਸ਼ੀ ਨੂੰ ਪੁੱਛਦਾ ਕਿ ਤੁਸੀਂ ਝੌਂਪੜੀ ਕਿਉਂ ਨੀ ਬਣਾਉਂਦੇ, ਘਰ ਕਿਉਂ ਨੀ ਬਣਾਉਂਦੇ, ਕਹਿੰਦਾ 1000 ਸਾਲ ਦੀ ਤਾਂ ਉਮਰ ਹੈ, ਘਰ ਬਣਾ ਕੇ ਕੀ ਕਰਾਂ। ਅਸੀਂ ਆਪਣੇ ਵੱਲ ਨਿਗਾਹ ਮਾਰੀਏ ਨਾ, ਹੁਣ ਸਾਡੀ ਕੀ ਹਾਲਤ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ, ਉਹਨਾਂ ਵਿੱਚ ਚੀਜ਼ਾਂ ਦੇ ਪਸਾਰੇ ਪਸਾਰ ਕੇ ਮਾਨੋ ਬਾਜ਼ਾਰ ਲਾ ਕੇ ਉਹਨਾਂ ਘਰਾਂ ਵਿੱਚ ਬੈਠੇ ਨੇ। ਉਹਨਾਂ ਨੂੰ ਕਿਉਂ ਨਹੀਂ ਪਤਾ ਕਿ ਜੋ ਘਰ ਸਾਡੇ ਗਵਾ ਬਣਾ ਸੋ ਲੱਗਾ ਮਨ ਮਾਏ, ਜਿੱਥੇ ਜਾਏ ਖੁਦ ਵਰਤਣਾ ਤਿਸ ਕੀ ਚਿੰਤਾ ਲਾਏ। ਉਹਨਾਂ ਨੂੰ ਇਹ ਘਰ ਛੱਡ ਕੇ ਜਾਣਦਾ ਤਾਂ ਗਿਆ ਨਹੀਂ। ਧੰਨ ਗੁਰੂ ਪਾਤਸ਼ਾਹ ਕਹਿੰਦੇ ਉੱਥੇ ਮੰਡਪ ਬਾਹਰ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ, ਅਨੇਕ ਤਰ੍ਹਾਂ ਦੇ ਪਸਾਰੇ ਪਸਾਰ ਕੇ ਬਾਜ਼ਾਰ ਲਾ ਕੇ ਉਹਨਾਂ ਘਰਾਂ ਚ ਬੈਠੇ ਨੇ। ਅਗਲੀ ਪੰਕਤੀ ਸਾਹਿਬ ਜੀ ਕਹਿ ਰਹੇ ਹਨ,
ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ।
ਮਨ ਪਾਉਂਦੇ ਚੀਜ ਟੋਚ ਕੌਤਕ ਕਰਦੇ ਨੇ, ਜੋ ਚਾਹੁੰਦੇ ਨੇ ਆ ਕਰਨਾ ਹੈ ਕਰ ਲੈਂਦੇ, ਮਨ ਭਾਉਂਦੀਆਂ ਗੱਲਾਂ ਕਰਦੇ ਜੋ ਮਨ ਨੂੰ ਚੰਗੀਆਂ ਲੱਗਦੀਆਂ। ਚੀਜ ਕਰਨ ਮਨ ਭਾਉਂਦੇ ਹਰ ਬੁੱਝਣ ਨਾਹੀ, ਪਰ ਰੱਬ ਨੂੰ ਨਹੀਂ ਬੁੱਝਦੇ ਜਾਣਦੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਦੁਨੀਆਂ ਦੇ ਲੋਕੋ ਕੈਸੇ ਵਿਅਕਤੀ ਇਸ ਸੰਸਾਰ ਤੇ ਹਾਰ ਖਜਾਣਗੇ, ਹਰ ਬੁੱਝਣ ਨਾਹੀ ਹਾਰਿਆ, ਜਿਨ੍ਹਾਂ ਨੇ ਹਰੀ ਨੂੰ ਨਹੀਂ ਬੁੱਝਿਆ ਉਹ ਹਾਰ ਗਏ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ,
ਕਰ ਫੁਰਮਾਇ ਸਿਖਾਇਆ ਦੇਖ ਮਹਿਲ ਤਾਂ ਮਰਨ ਵਿਸਾਰਿਆ।
ਦੇਖ ਮਹਿਲ ਤੇ ਮਰਨ ਵਿਸਾਰਿਆ, ਪੁੱਤਰ ਸ਼ਹਿਰੀ ਕਹੇ ਆਪ ਜੀ ਕਹਿੰਦੇ ਕਰ ਫੁਰਮਾਇ ਸਿਖਾਇਆ, ਫੁਰਮਾਇਸ਼ ਫਰਮਾਇਸ਼ ਨਹੀਂ ਪਾਠ, ਫੁਰਮਾਇਸ਼ ਫੁਰਮਾਉਣਾ, ਦੂਜੇ ਨੂੰ ਕਹਿਣਾ ਪਾਣੀ ਲਿਆ ਮੇਰੇ ਪੀਣ ਲਈ, ਮਸਾਲਾ ਲਿਆ ਮੇਰੇ ਛੱਕਣ ਲਈ, ਮੇਰੇ ਲਈ ਆਦਤ ਕਰ, ਹੁਕਮ ਕਰ ਕਰਕੇ ਦੂਜੇ ਤੋਂ ਮੰਗਾ ਕੇ ਖਾਣਾ, ਇਹਨੂੰ ਕਹਿੰਦੇ ਨੇ ਫੁਰਮਾਇਸ਼। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਕਰ ਫੁਰਮਾਇਸ਼ ਖਾਇਆ ਦੇਖ ਮਹਿਲ ਤੇ ਮਰਨ ਵਸਾਰਿਆ। ਉਹਨਾਂ ਮਹਿਲਾਂ ਨੂੰ ਵੇਖ ਕੇ ਮੌਤ ਜਿਹਨਾਂ ਨੂੰ ਭੁੱਲ ਗਈ, ਮੌਤ ਭੁੱਲ ਗਈ, ਮੌਤ ਵਸਾ ਦਿੱਤੀ, ਮੌਤ ਕਾਇਮੀ ਨਹੀਂ ਪਤਾ ਨਹੀਂ। ਦੇਖ ਮਹਿਲ ਤੇ ਮਰਨ ਵਸਾਰਿਆ ਅਖੀਰਲੀ ਪੰਕਤੀ ਚ ਕਹਿੰਦੇ ਹਨ,
ਜਲ ਆਈ ਜੋਬਨ ਹਾਰਿਆ।
ਕਹਿੰਦੇ ਇੱਕ ਦਿਨ ਉਹਨਾਂ ਦੇ ਸਰੀਰ ਤੇ ਵੀ ਜਲ ਆਈ, ਜੰਗਾਲ ਤੱਕ ਗਈ, ਬੁੱਢੇ ਹੋ ਗਏ, ਜਵਾਨੀ ਹਾਰ ਗਈ। ਐਸੇ ਐਸੇ ਘਰਾਂ ਚ ਰਹਿਣ ਵਾਲੇ, ਮਨ ਭਾਉਂਦੇ ਪਵਿੱਤਰ ਕਰਨ ਵਾਲੇ, ਮਨ ਭਾਉਂਦੀਆਂ ਚੀਜ਼ਾਂ ਖਾਣ ਵਾਲੇ, ਮਨ ਭਾਉਂਦੇ ਹੁਕਮ ਕਰਕੇ ਦੂਸਰੇ ਤੋਂ ਲੈ ਕੇ ਖਾਣ ਵਾਲੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਤੇ ਵੀ ਬੁਢਾਪਾ ਆ ਗਿਆ, ਜਲ ਆਈ ਜੋਬਨ ਹਾਰਿਆ, ਜਵਾਨੀ ਹਾਰ ਗਈ, ਬੁਢਾਪਾ ਆ ਗਿਆ। ਗੁਰੂ ਸਾਹਿਬ ਬਾਣੀ ਪਿਆਰੋ ਫਰਮਾਨ ਕਰਦੇ ਕਿ ਰਹਿਣ ਗਈ ਮਤ ਦਿਨ ਨਹੀਂ ਜਾਏ, ਭਵਰ ਗਏ ਬਗ ਬੈਠੇ ਆਏ। ਕਹਿੰਦੇ ਪਿਆਰਿਆ ਰਾਤ ਚਲੀ ਗਈ ਹੈ, ਦਿਨ ਚੜ ਗਿਆ ਹੈ, ਕਿਤੇ ਐਸਾ ਨਾ ਹੋਵੇ ਦਿਨ ਵੀ ਲੰਘ ਜਾਏ, ਕਦੇ ਨਿਗਾਹ ਮਾਰ ਤੇਰੇ ਕੇਸ ਬੜੇ ਕਾਲੇ ਸਨ ਭਵਰਿਆਂ ਵਰਗੇ, ਹੁਣ ਉਹ ਨਹੀਂ ਰਹੇ, ਭਵਰ ਗਏ ਬਗ ਬੈਠੇ ਆਏ, ਬਗਲੇ ਆ ਗਏ ਤੇ ਖਾਂਚੇ ਕਰ ਰਹੇ ਰਹੇ ਨਾ ਪਾਣੀ। ਤੇਰੇ ਸਰੀਰ ਦੀ ਮਰਿਆਦ ਇੰਨੀ ਕੁ ਹੈ ਜਿਵੇਂ ਕੱਚੀ ਕੁੱਜੀ ਚ ਪਾਣੀ ਪਾ ਦੀਏ ਤੇ ਉਹ ਟੜ ਜਾਂਦੀ ਹੈ, ਇਹਨੇ ਵੀ ਇਸ ਤਰ੍ਹਾਂ ਹੀ ਟੁੱਟ ਜਾਣਾ ਹੈ। ਖਾਂਚੇ ਕਰ ਰਹੇ ਨਾ ਪਾਣੀ, ਹੰਸ ਚੱਲਿਆ ਕਾਇਮ ਕੁਮਲਾਨੀ, ਕੁਆਰ ਕੱਟਿਆ ਜੈ ਸਿਕਰਤ ਸਿਗਾਰਾ, ਕਿਉਂ ਰਲੀਆਂ ਮਨ ਹੈ ਬਾਤ ਪਧਾਰਾ। ਈਸ਼ਵਰ ਤੋਂ ਬਿਨਾਂ ਤੂੰ ਆਨੰਦ ਨਹੀਂ ਮਾਣ ਸਕਦਾ, ਇਸ ਕਰਕੇ ਤੈਨੂੰ ਈਸ਼ਵਰ ਨਾਲ ਜੁੜਨਾ ਹੀ ਪਵੇਗਾ। ਗੁਰੂ ਦੁਆਰੇ ਗੁਰੂ ਕਿਰਪਾ ਕਰੇ, ਸਾਨੂੰ ਈਸ਼ਵਰ ਨਾਲ ਜੋੜ ਦੇਵੇ। ਇੱਥੇ ਇਸ ਵਕਤੀ ਹੈ ਪਾਵਨ ਬਾਣੀ ਨੂੰ ਵਿਚਾਰ ਕਰਦੇ ਹਾਂ, ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੋ ਕੁਝ ਕੰਮ ਅਸੀਂ ਕਰਦੇ ਹਾਂ ਸਾਰੇ ਬੀਜਦੇ ਹਾਂ, ਦੂਜਿਆਂ ਨੂੰ ਧੰਨ ਚੁਰਾ ਕੇ ਲਿਆਉਣਾ, ਦੂਜਿਆਂ ਨੂੰ ਬੁਰਾ ਕਹਿਣਾ, ਦੂਜਿਆਂ ਨੂੰ ਖੋ ਖਿੱਚ ਕੇ ਖਾਣਾ, ਇਹ ਸਭ ਕੁਝ ਬੁਰਾ ਹੈ। ਗੁਰੂ ਨਾਨਕ ਦੇ ਸਿੱਖਾਂ ਦੇ ਕਰਜ਼ ਨਹੀਂ। ਅਗਰ ਸਿੱਖ ਹੋ ਤਾਂ ਇਹ ਸਭ ਨੂੰ ਜਾਗਣਾ ਪਏਗਾ, ਅਗਰ ਗੁਰੂ ਨਾਨਕ ਨੂੰ ਇਗਨੋਰ ਕਰੋਗੇ ਤਾਂ ਰੁਕਾਵਟ ਚਲਾਉਂਦੇ ਹੋਣਾ ਪਏਗਾ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਰ ਜਾਏ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਮ ਦਾ ਟੁੱਕਰ ਜਾਣ ਕੇ, ਆਪਣੇ ਦਮ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਨੂੰ ਦੇਖਿਆ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਣੇ ਵੇਲੇ। ਵਾਹਿਗੁਰੂ ਜੀ ਕਾ ਖਾਲਸਾ।